ਸਤਨਾਮ ਵਾਹਿਗੁਰੂ ਸਾਹਿਬ ਜੀ। ਬਿਹਾਗੜਾ ਮਹੱਲਾ ਚੌਥਾ, ਜਿਨ ਹਰ ਹਰ ਨਾਮ ਨਾ ਚੇਤਿਓ ਮੇਰੀ ਜਿੰਦੜੀਏ, ਤੇ ਮਨ ਮੁਖ ਮੂੜ ਆਣੇ ਰਾਮ। ਜੋ ਮੋਹੇ ਮਾਇਆ ਚਿਤ ਲਾਏ ਦੇ ਮੇਰੀ ਜਿੰਦੜੀਏ, ਸੇ ਅੰਤ ਗਏ ਪਸ਼ੁਤਾਣੇ ਰਾਮ। ਜਿਨ ਹਰ ਹਰ ਨਾਮ ਨਾ ਚੇਤਿਓ ਮੇਰੀ ਜਿੰਦੜੀਏ, ਤੇ ਮਨ ਮੁਖ ਮੂੜ ਆਣੇ ਰਾਮ। ਜੋ ਮੋਹੇ ਮਾਇਆ ਚਿਤ ਲਾਏਂਦੇ ਮੇਰੀ ਜਿੰਦੜੀਏ, ਸੇ ਅੰਤ ਗਏ ਪਸ਼ੁਤਾਣੇ ਰਾਮ। ਹਰ ਦਰਗਹਿ ਢੋਈ ਨਾ ਲੈਣ ਮੇਰੀ ਜਿੰਦੜੀਏ, ਜੋ ਮਨ ਮੁਖ ਪਾਪ ਲੁਭਾਣੇ ਰਾਮ। ਜਨ ਨਾਨਕ ਗੁਰ ਮਿਲ ਉਭਰੇ ਮੇਰੀ ਜਿੰਦੜੀਏ, ਹਰ ਜਪ ਹਰ ਨਾਮ ਸੁਮਾਣੇ ਰਾਮ। ਸਭ ਜਾਏ ਮਿਲਾਓ ਸਤਿਗੁਰੂ ਕਉ ਮੇਰੀ ਜਿੰਦੜੀਏ, ਜੋ ਹਰ ਹਰ ਨਾਮ ਦ੍ਰਿੜਾਵੇ ਰਾਮ। ਹਰ ਜਪਦਿਆਂ ਖਿਨ ਢਿੱਲ ਨਾ ਕੀਜਈ ਮੇਰੀ ਜਿੰਦੜੀਏ, ਮਤ ਕਿ ਜਾਪੈ ਸਾਹੋ ਆਵੈ ਕਿ ਨਾ ਆਵੈ ਰਾਮ। ਸਾ ਵੇਲਾ ਸੋ ਮੂਰਤ, ਸਾ ਘੜੀ ਸੋ ਮੋਹਤ, ਸਫਲ ਹੈ ਮੇਰੀ ਜਿੰਦੜੀਏ, ਜਿਤ ਹਰ ਮੇਰਾ ਚਿਤ ਆਵੈ ਰਾਮ। ਜਨ ਨਾਨਕ ਨਾਮ ਧਿਆਇਆ ਮੇਰੀ ਜਿੰਦੜੀਏ, ਜਮ ਕੰਕਰ ਨੇੜ ਨਾ ਆਵੈ ਰਾਮ। ਹਰ ਵੇਖੈ ਸੁਣੈ ਨਿਤ ਸਭ ਕਿਛ ਮੇਰੀ ਜਿੰਦੜੀਏ, ਸੋ ਡਰੈ ਜਿਨ ਪਾਪ ਕਮਤੇ ਰਾਮ। ਜਿਸ ਅੰਤਰ ਹਿਰਦਾ ਸੁਧ ਹੈ ਮੇਰੀ ਜਿੰਦੜੀਏ, ਤਿਨ ਜਨ ਸਭ ਡਰ ਸੁੱਟ ਕੱਟੇ ਰਾਮ। ਹਰ ਨਿਰਭਉ ਨਾਮ ਪਤੀਜਿਆ ਮੇਰੀ ਜਿੰਦੜੀਏ, ਸਭ ਝੱਖ ਮਾਰਨ ਦੁਸ਼ਟ ਕੁਪੱਤੇ ਰਾਮ। ਗੁਰਪੂਰਾ ਨਾਨਕ ਸੇਵਿਆ ਮੇਰੀ ਜਿੰਦੜੀਏ, ਜਿਨ ਪੈਰੀ ਆਣ ਸਭ ਕੱਤੇ ਰਾਮ। ਸੋ ਐਸਾ ਹਰ ਨਿਤ ਸੇਵੀਐ ਮੇਰੀ ਜਿੰਦੜੀਏ, ਜੋ ਸਬਦੂ ਸਾਹਿਬ ਵੱਡਾ ਰਾਮ। ਜਿੰਨੀ ਇੱਕ ਮਨ ਇੱਕ ਆਰਾਧਿਆ ਮੇਰੀ ਜਿੰਦੜੀਏ, ਜਿਨਾ ਨਾਹੀ ਕਿਸੈ ਦੀ ਕਿਸ਼ ਚੱਡਾ ਰਾਮ। ਗੁਰ ਸੇਵਿਆ ਹਰ ਮਹਿਲ ਪਾਇਆ ਮੇਰੀ ਜਿੰਦੜੀਏ, ਸਭ ਝੱਖ ਮਾਰਨ ਸਭ ਨਿੰਦਕ ਕੰਡਾ ਰਾਮ। ਜਨ ਨਾਨਕ ਨਾਮ ਧਿਆਇਆ ਮੇਰੀ ਜਿੰਦੜੀਏ, ਤੁਰ ਮਸਤਕ ਹਰ ਲਿਵ ਛੱਡਾ ਰਾਮ। ਗੁਰ ਸੇਵਿਆਏ ਹਰ ਮਹਿਲ ਪਾਇਆ ਮੇਰੀ ਜਿੰਦੜੀਏ ਚੱਖ ਮਾਰਨ ਸਭ ਦਿੰਦਕ ਕੰਡਾ ਰਾਮ ਜਨ ਨਾਨਕ ਨਾਮ ਧਿਆਇਆ ਮੇਰੀ ਜਿੰਦੜੀਏ ਤੁਰ ਮਸਤਕ ਹਰ ਲਿਖ ਛੱਡਾ ਰਾਮ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ।
ਗਰੀਬ ਨਵਾਜ ਦਇਆ ਦੇ ਸਮੁੰਦਰ ਚਵਰ ਛੱਤਰ ਤੱਕ ਦੇ ਮਾਲਕ ਜੁਗ ਜੁਗ ਅਟਲ ਮਿੱਥ ਬੋਲੜੇ ਸੱਜਣ ਸਵਾਮੀ ਸੁਜਾਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਸੱਜ ਬੈਠ ਕੇ ਸਤਿਗੁਰਾਂ ਦਾ ਪਾਵਨ ਪਵਿੱਤਰ ਉਪਦੇਸ਼ ਸਰਵਣ ਕਰਕੇ ਆਨੰਦ ਪ੍ਰਾਪਤ ਕਰ ਰਹੇ ਸਤਸੰਗੀ ਜਨੋ, ਜੋ ਸਤਿਗੁਰਾਂ ਨੇ ਮਹਾਨ ਬਖਸ਼ਿਸ਼ ਕਰਕੇ ਅੱਜ ਆਪਣਾ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕੀਤਾ ਹੈ, ਸੰਸਾਰ ਦੇ ਜਿਹੜੇ ਜੀਵ ਨੇ ਇਹਨਾਂ ਦੀ ਦਸ਼ਾ ਵੇਖ ਕੇ, ਇਹਨਾਂ ਦੀ ਹਾਲਤ ਵੇਖ ਕੇ ਬਹੁਤ ਸਾਰੀਆਂ ਚਿੰਤਾ, ਗਮ, ਦੁੱਖ, ਤਕਲੀਫਾਂ, ਦਰਦ ਇਹਨਾਂ ਨੂੰ ਸਾਹਮਣੇ ਵੇਖਦੇ ਹੋਏ ਸ਼੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਸਾਨੂੰ ਸਮਝਾਉਂਦੇ ਨੇ ਕਿ ਇਹਨਾਂ ਚਿੰਤਾ ਦਾ, ਇਹਨਾਂ ਟੈਨਸ਼ਨਾਂ ਦਾ ਜਿਹੜਾ ਕਾਰਨ ਆ ਉਹ ਇੱਕੋ ਹੀ ਆ ਕਿ ਤੂੰ ਆਪਣੇ ਮੂਲ ਦੇ ਨਾਲੋਂ ਟੁੱਟ ਗਿਆ ਆ। ਤੂੰ ਕਿਤੇ ਪਰਮਾਤਮਾ ਦਾ ਸਿਮਰਨ ਕਰਿਆ ਕਰੇ। ਅਸੀਂ ਘਰਾਂ ਦੇ ਵਿੱਚ ਦੇਖਦੇ ਹਾਂ ਜਿਹੜੇ ਬੱਚੇ ਆਪਣੇ ਮਾਤਾ ਪਿਤਾ ਦੇ ਆਗਿਆਕਾਰੀ ਹੁੰਦੇ ਨੇ, ਆਪਣੇ ਮਾਤਾ ਪਿਤਾ ਦੇ ਕਹਿਣੇ ਦੇ ਵਿੱਚ ਚੱਲਦੇ ਨੇ, ਜੋ ਘਰ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਨੇ, ਜੋ ਘਰ ਦੀਆਂ ਟੈਨਸ਼ਨਾਂ ਚਿੰਤਾਵਾਂ ਨੇ, ਉਹਨਾਂ ਦਾ ਜਿਹੜਾ ਨਾ ਸਾਰਾ ਭਾਰ ਮਾਤਾ ਪਿਤਾ ਦੇ ਸਿਰ 'ਤੇ ਹੁੰਦਾ ਆ। ਬੱਚਿਆਂ ਨੂੰ ਅਸੀਂ ਕਹਿ ਵੀ ਦਿੰਦੇ ਇਹਦੇ ਸਿੰਘਾਂ 'ਤੇ ਆ, ਇਹਦਾ ਮਾਂ ਬਾਪ ਜਿਉਂਦਾ ਆ, ਉਹ ਸਾਰੀਆਂ ਲੋੜਾਂ ਇਹਦੀਆਂ ਮਾਂ ਬਾਪ ਦੀਆਂ, ਉਹ ਜਿੱਥੋਂ ਮਰਜ਼ੀ ਕਰਨ। ਸਤਿਗੁਰ ਸੱਚੇ ਪਾਤਸ਼ਾਹ ਜੀ ਸਾਨੂੰ ਸਮਝਾਉਂਦੇ ਨੇ ਸਾਰੇ ਹੀ ਸੰਸਾਰ ਦਾ ਪਿਤਾ ਜਿਹੜਾ ਆ ਉਹ ਵਾਹਿਗੁਰੂ ਅਕਾਲ ਪੁਰਖ ਆ, ਆਪਾਂ ਸਾਰੇ ਹੀ ਉਹਦੀ ਅੰਸ਼ ਹਾਂ, ਆਪਾਂ ਸਾਰੇ ਹੀ ਉਹਦੀ ਔਲਾਦ ਹਾਂ। ਜੇ ਅਸੀਂ ਆਪਣੀਆਂ ਸਾਰੀਆਂ ਜ਼ਿੰਮੇਵਾਰੀਆਂ ਜਿਹੜੀਆਂ ਨੇ ਆਪਣੇ ਪਿਤਾ ਨੂੰ ਸੌਂਪ ਦਈਏ ਅਤੇ ਇੱਕੋ ਗੱਲ ਆਪਣੇ ਪਿਤਾ ਦੀ ਮੰਨ ਲਈਏ ਕਿ ਉਹਦੇ ਭਾਣੇ ਦੇ ਵਿੱਚ ਰਹਿਣਾ, ਉਹਦੀ ਆਗਿਆ ਦੇ ਵਿੱਚ ਰਹਿਣਾ, ਅਤੇ ਜਿਹੜੀਆਂ ਸਾਡੀਆਂ ਟੈਨਸ਼ਨਾਂ ਨੇ, ਜਿਹੜੇ ਸਾਡੇ ਦੁੱਖ ਨੇ, ਤਕਲੀਫਾਂ ਨੇ, ਜੋ ਵੀ ਦੁੱਖ ਦਰਦ ਨੇ, ਉਹ ਸਾਰੀਆਂ ਹੀ ਪਰਮਾਤਮਾ ਆਪਣੇ ਸਿਰ 'ਤੇ ਲੈ ਲੈਂਦਾ, ਜੁੰਮੇ ਲੈ ਲੈਂਦਾ ਹੈ। ਜਿਹੜਾ ਬੱਚਾ ਆਪਣੇ ਮਾਤਾ ਪਿਤਾ ਦੇ ਕਹਿਣੇ ਦੇ ਵਿੱਚ ਨਹੀਂ ਆ, ਆਪਣੇ ਮਾਂ ਬਾਪ ਦੇ ਨਾਲੋਂ ਵੱਖ ਹੋ ਜਾਂਦਾ ਆ। ਆਪਾਂ ਇਹ ਵੀ ਦੇਖਦੇ ਹਾਂ ਕਿਤੇ ਵਿਆਹ ਸ਼ਾਦੀ 'ਤੇ ਜਾਣਾ ਹੁੰਦਾ ਆ, ਕੋਈ ਹੋਰ ਕੰਮ ਕਾਰ ਜਿਹੜੇ ਵੀ ਉਹ ਕਰਦਾ ਆਪਣੇ ਸਿਰ 'ਤੇ ਕਰਦਾ, ਅਤੇ ਉਹਨੂੰ ਇਸ ਤਰ੍ਹਾਂ ਟੈਨਸ਼ਨਾਂ ਹੀ ਰਹਿੰਦੀਆਂ ਨੇ, ਦੁੱਖ ਦਰਦ ਹੀ ਰਹਿੰਦੇ ਨੇ, ਚਿੰਤਾ ਹੀ ਰਹਿੰਦੀ ਆ ਕਿ ਫਲਾਣਾ ਕੰਮ ਵੀ ਮੈਂ ਕਰਨਾ ਆ, ਉਹ ਵੀ ਮੈਂ ਕਰਨਾ ਆ, ਉਹ ਵੀ ਉੱਧਰ ਵੀ ਮੈਂ ਜਾਣਾ ਆ, ਅਤੇ ਇਸ ਤਰੀਕੇ ਦੇ ਨਾਲ ਉਹ ਇਹਨਾਂ ਚਿੰਤਾ ਝੋਰਿਆਂ ਦੇ ਵਿੱਚ ਹੀ ਖਤਮ ਹੋ ਜਾਂਦਾ ਆ। ਅਤੇ ਜਿਹੜਾ ਆਪਣੀ ਮਾਂ ਬਾਪ ਦੇ ਕਹਿਣੇ ਦੇ ਵਿੱਚ ਰਹਿੰਦਾ, ਭਾਣੇ ਦੇ ਵਿੱਚ ਰਹਿੰਦਾ, ਗੁਰਮੁਖ ਪਿਆਰਿਓ, ਜੇ ਉਹਨੇ ਕਿਤੇ ਸੱਜੇ ਖੱਬੇ ਜਾਣਾ ਆ, ਇੱਧਰ ਉੱਧਰ ਜਾਣਾ ਆ, ਸਾਰੀ ਜ਼ਿੰਮੇਵਾਰੀ ਉਹਦੇ ਮਾਂ ਬਾਪ ਦੀ ਹੁੰਦੀ ਹੈ, ਉਹਨੂੰ ਘਰੋਂ ਦੇ ਕੇ ਵੀ ਤੋਰਦੇ, ਸਭ ਕੁਝ ਕਰਦੇ ਆ ਉਹਦੇ ਵਾਸਤੇ। ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਅੱਜ ਸਾਨੂੰ ਦੱਸਦੇ ਨੇ ਕਿ ਜਿਹੜੀ ਔਲਾਦ, ਜਿਹੜੇ ਬੱਚੇ ਆਪਣੀ ਮਨ ਦੀ ਮਤ ਦੇ ਮਗਰ ਚੱਲਦੇ ਨੇ, ਪਰਮਾਤਮਾ ਨਾਲੋਂ ਪਰਮਾਤਮਾ ਦੇ ਭਾਣੇ ਤੋਂ ਬਾਹਰ ਹੋ ਗਏ ਨੇ, ਅਸਲ ਦੇ ਵਿੱਚ ਉਹਨਾਂ ਨੂੰ ਹੀ ਚਿੰਤਾ ਲੱਗੀਆਂ ਹੋਈਆਂ ਨੇ, ਉਹ ਹੀ ਦੁਖੀ ਨੇ। ਅਤੇ ਜਿਹੜੇ ਗੁਰਮੁਖ ਪਿਆਰੇ ਪਰਮਾਤਮਾ ਦੇ ਨਾਲ ਸਾਂਝ ਪਾਈ ਰੱਖਦੇ ਨੇ, ਆਪਣੇ ਪਿਤਾ ਦੀ ਆਗਿਆ ਦੇ ਵਿੱਚ ਚੱਲਦੇ ਨੇ, ਉਹਨਾਂ ਦੇ ਸਾਰੇ ਦੁੱਖ, ਦਰਦ, ਤਕਲੀਫਾਂ ਜਿਹੜੀਆਂ ਨੇ, ਜਿਹੜੇ ਡਰ ਨੇ, ਉਹ ਸਾਰੇ ਪਰਮਾਤਮਾ ਨੇ ਆਪਣੇ ਜੁੰਮੇ ਲਏ ਹੋਏ ਨੇ। ਉਹਨਾਂ ਨੂੰ ਕਿਸੇ ਪ੍ਰਕਾਰ ਦਾ ਕੋਈ ਖਤਰਾ ਨਹੀਂ, ਉਹਨਾਂ ਨੂੰ ਕਿਸੇ ਪ੍ਰਕਾਰ ਦਾ ਕੋਈ ਡਰ ਨਹੀਂ, ਉਹਨਾਂ ਨੂੰ ਕਿਸੇ ਪ੍ਰਕਾਰ ਦੀ ਕੋਈ ਚਿੰਤਾ ਨਹੀਂ ਆ। ਇਹ ਸ਼੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਗੁਰਮੁਖ ਪਿਆਰਿਓ ਅੱਜ ਸਾਨੂੰ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕੀਤਾ ਆ। ਆਪ ਸਭ ਸੰਗਤਾਂ ਬੜੇ ਪ੍ਰੇਮ ਦੇ ਨਾਲ ਸਾਵਧਾਨ ਹੋ ਕੇ ਗੁਰੂ ਚਰਨਾਂ ਦੇ ਵਿੱਚ ਬਿਰਾਜਮਾਨ ਹੋਵੋ, ਆਪਣੇ ਮਨ ਦੇ ਸੰਕਲਪਾਂ, ਵਿਕਲਪਾਂ, ਸਫੁਰਨਿਆਂ ਨੂੰ ਦੂਰ ਕਰਕੇ ਮਨ ਬਿਰਤੀਆਂ ਦੀ ਇਕਾਗਰਤਾ ਬਖਸ਼ ਕੇ ਸਾਰੀ ਸੰਗਤ ਇੱਕ ਵਾਰ ਉਚਾਰਨ ਕਰੋ
ਸਤਨਾਮ ਸਾਹਿਬ ਜੀ ਬਿਹਾਗੜਾ ਮਹੱਲਾ ਚੌਥਾ ਜਿਨ ਹਰ ਹਰ ਨਾਮ ਨਾ ਚੇਤਿਓ ਮੇਰੀ ਜਿੰਦੜੀਏ ਤੇ ਮਨਮੁਖ ਮੂੜ ਆਣੇ ਰਾਮ।
ਹੇ ਮੇਰੀ ਜਿੰਦੇ ਬਿਹਾਗੜੀ ਰਾਗ ਦੇ ਵਿੱਚ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਸਾਨੂੰ ਸੰਬੋਧਨ ਕਰਦੇ ਨੇ। ਆਪਣੀ ਜਿੰਦ ਨੂੰ ਸਾਹਮਣੇ ਰੱਖ ਕੇ ਸਾਨੂੰ ਸਾਰਿਆਂ ਨੂੰ ਸਮਝਾਉਂਦੇ ਨੇ ਗੁਰਮੁਖ ਪਿਆਰਿਓ ਕਿ ਜਿਨ੍ਹਾਂ ਨੇ ਪਰਮਾਤਮਾ ਦਾ ਸਿਮਰਨ ਨਹੀਂ ਕੀਤਾ, ਪਰਮਾਤਮਾ ਨੂੰ ਯਾਦ ਨਹੀਂ ਕੀਤਾ, ਉਹ ਅਸਲ ਦੇ ਵਿੱਚ ਆਪਣੀ ਮਤ ਦੇ ਮਗਰ ਲੱਗ ਗਏ ਨੇ, ਉਹ ਮੂਰਖ ਨੇ, ਉਹ ਨਿਆਣੇ। ਬੇਸ਼ੱਕ ਕਿਸੇ ਦੀ ਉਮਰ 70 ਸਾਲ ਆ, ਕਿਸੇ ਦੀ ਉਮਰ 50 ਸਾਲ ਆ, ਕੋਈ 80 ਸਾਲ ਵੀ ਲਾ ਲਓ, ਬੇਸ਼ੱਕ ਉਹਦਾ ਚਿਹਰਾ ਮੋਹਰਾ ਉਹ ਬਜ਼ੁਰਗਾਂ ਵਾਲਾ ਆ, ਪਰ ਜੇ ਉਹ ਗੁਰੂ ਦੇ ਨਾਲ ਜੁੜਿਆ ਨਹੀਂ ਹੋਇਆ ਗੁਰਮੁਖ ਪਿਆਰਿਓ, ਉਹ ਨਿਆਣਾ ਹੀ ਆ। ਅਤੇ ਨਿਆਣੇ ਦੀ ਜਿਹੜੀ ਜ਼ਿੰਦਗੀ ਆ, ਜਿਸ ਤਰ੍ਹਾਂ ਅਸੀਂ ਦੇਖਦੇ ਹਾਂ ਛੋਟੇ ਛੋਟੇ ਹੁੰਦੇ ਅਸੀਂ ਉਹ ਰੋੜਿਆਂ ਦੇ ਨਾਲ ਖੇਡਦੇ ਹੁੰਦੇ ਸਾਂ, ਅਤੇ ਠੀਕਰੀਆਂ ਇਕੱਠੀਆਂ ਕਰ ਕਰਕੇ ਰੱਖਿਆ ਕਰਨੀਆਂ। ਜੇ ਕਿਸੇ ਨੇ ਸਮਝਾਉਣਾ ਤਾਂ ਸਾਨੂੰ ਬੜਾ ਬੁਰਾ ਲੱਗਣਾ ਵੀ ਇਹ ਸਾਨੂੰ ਕਿਉਂ ਇਹ ਠੀਕਰੀਆਂ ਇਕੱਠੀਆਂ ਕਰਨ ਤੋਂ ਡੱਕਦੇ ਆ। ਆਹ ਡੱਬੀਆਂ ਦੇ ਛੋਟੇ ਛੋਟੇ ਖੋਖੇ ਜਿਹੜੇ ਹੁੰਦੇ ਰੰਗ ਬਿਰੰਗੇ, ਇਹ ਵੀ ਇਕੱਠੇ ਕਰ ਕਰਕੇ ਰੱਖਣਾ, ਇਹਨਾਂ ਦੇ ਨਾਲ ਖੇਡਿਆ ਕਰਨਾ ਜੇ ਕਿਸੇ ਨੇ ਆਖਿਆ ਕਰਨਾ। ਅਤੇ ਗੁਰਮੁਖ ਪਿਆਰਿਓ ਸਾਨੂੰ ਬੜਾ ਬੁਰਾ ਲੱਗਿਆ ਕਰਨਾ, ਛੋਟੇ ਛੋਟੇ ਹੁੰਦਿਆਂ ਆ ਬ੍ਰਾਂਡ ਤੇ ਗੋਲੀਆਂ ਪਤਾ ਨਹੀਂ ਕਿੰਨੇ ਕਿੰਨੇ ਡੱਬੇ ਭਰ ਭਰ ਕੇ ਸਾਂਭ ਸਾਂਭ ਕੇ ਰੱਖਿਆ ਕਰਨੇ ਘਰਾਂ ਦੇ ਵਿੱਚ, ਜੇ ਕਿਸੇ ਨੇ ਡੱਕਿਆ ਕਰਨਾ ਬੜਾ ਗੁੱਸਾ ਚੜਿਆ ਕਰਨਾ, ਉਹਨੂੰ ਬੜਾ ਬੁਰਾ ਲੱਗਿਆ ਕਰਨਾ। ਜਦੋਂ ਮਨੁੱਖ ਥੋੜ੍ਹਾ ਜਿਹਾ ਉੱਚਾ ਹੁੰਦਾ ਆ, ਸੁਰਤ ਉੱਚੀ ਹੁੰਦੀ ਆ, ਵੱਡਾ ਹੁੰਦਾ ਆ, ਜੇ ਉਹ ਹੀ ਬਜ਼ੁਰਗ ਉਹਨੂੰ ਆਖੇ ਕਿ ਅੱਜ ਰੋੜੇ ਇਕੱਠੇ ਕਰ ਲਾ, ਤੇ ਫਿਰ ਉਹ ਫਿਰ ਬਜ਼ੁਰਗ ਬੜਾ ਬੁਰਾ ਲੱਗੇਗਾ ਕਿ ਅੱਜ ਮੈਨੂੰ ਇਹ ਰੋੜੇ ਇਕੱਠੇ ਕਰਨ ਵਾਸਤੇ ਕਹਿ ਰਿਹਾ ਆ, ਅੱਜ ਉਹ ਡੱਬੀਆਂ ਦੇ ਖੋਖੇ ਜਿਹੜੇ ਉਹ ਇਕੱਠੇ ਕਰਨ ਵਾਸਤੇ ਆਖੇ ਤੇ ਬੁਰਾ ਲੱਗਦਾ। ਪਹਿਲਾਂ ਡੱਕਦੇ ਸਨ ਤਾਂ ਬੁਰਾ ਲੱਗਦੇ ਸਨ, ਜੇ ਅੱਜ ਉਹ ਕਹਿੰਦੇ ਨੇ ਕਿ ਇਹਨਾਂ ਨੂੰ ਇਕੱਠਿਆਂ ਕਰ ਲਾ, ਫਿਰ ਵੀ ਬੁਰੇ ਲੱਗਦੇ ਨੇ। ਅੱਜ ਜਿਹੜੀ ਸਾਡੀ ਅਵਸਥਾ, ਜੇ ਅਸੀਂ ਉਹ ਅੱਜ ਬ੍ਰਾਂਚੇ ਇਕੱਠੇ ਕਰਕੇ ਰੱਖੀਏ ਤੇ ਸਾਨੂੰ ਇਕੱਠਿਆਂ ਕਰਨ ਵਾਲਿਆਂ ਨੂੰ ਵੀ ਆਪਣੇ ਆਪ 'ਤੇ ਸ਼ਰਮ ਆਏਗੀ ਕਿ ਅਸੀਂ ਕੀ ਕਰ ਰਹੇ ਹਾਂ। ਸੰਸਾਰ ਦੀ ਸਾਰੀ ਹਾਲਤ ਐਸੀ ਹੈ ਗੁਰਮੁਖ ਪਿਆਰਿਓ, ਛੋਟੇ ਛੋਟੇ ਹੁੰਦਿਆਂ ਅਸੀਂ ਬਾਜ਼ੀਆਂ ਦੇ ਨਾਲ ਖੇਡਦੇ ਹਾਂ, ਜਿਉਂ ਜਿਉਂ ਸੁਰਤ ਵੱਡੀ ਹੁੰਦੀ ਜਾਂਦੀ ਤਿਉਂ ਤਿਉਂ ਬਾਜ਼ੀਆਂ ਵੱਡੀਆਂ ਹੁੰਦੀ ਜਾਂਦੀਆਂ, ਛੋਟੀਆਂ ਬਾਜ਼ੀਆਂ ਚੰਗੀਆਂ ਨਹੀਂ ਲੱਗਦੀਆਂ। ਪਰ ਜਿਹੜੇ ਗੁਰਮੁਖ ਪਿਆਰੇ ਪਰਮਾਤਮਾ ਦੇ ਨਾਮ ਦੇ ਨਾਲ ਜੁੜੇ ਹੁੰਦੇ ਨੇ ਨਾ, ਭਾਵੇਂ ਉਹਨਾਂ ਦੀ ਅਵਸਥਾ ਉੱਚੀ ਆ, ਭਾਵੇਂ ਉਹਨਾਂ ਦੀ ਉਮਰ ਬਹੁਤ ਛੋਟੀ ਹੈ, ਉਹਨਾਂ ਨੂੰ ਬਚਪਨ ਦੇ ਵਿੱਚ ਵੀ ਉਹ ਬਰਾਂਟੇ ਜਿਹੜੇ ਆ ਉਹ ਕਾਚੀ ਨਜ਼ਰ ਆਉਂਦਾ ਆ, ਉਹ ਠੀਕਰੀਆਂ ਹੀ ਨਜ਼ਰ ਆਉਂਦੀਆਂ ਨੇ, ਉਹ ਕਾਗਜ਼ ਹੀ ਨਜ਼ਰ ਆਉਂਦੇ ਨੇ, ਉਹ ਇਹਨਾਂ ਦੇ ਨਾਲ ਸੁਰਤ ਨਹੀਂ ਜੋੜਦੇ। ਵੱਡੇ ਹੋਇਆ ਅਸੀਂ ਕੀ ਕਰਦੇ ਹਾਂ, ਅਜੇ ਵੀ ਉਹ ਸਾਡੀ ਸੁਰਤ ਉਹਨਾਂ ਦੇ ਨਾਲ ਉਹ ਨਹੀਂ ਟੁੱਟੀ। ਜਿਸ ਤਰ੍ਹਾਂ ਕਿ ਛੋਟੇ ਹੁੰਦਿਆਂ ਸਾਡਾ ਛੋਟਾ ਸਾਈਕਲ, ਸਾਡਾ TV ਛੋਟਾ, ਸਾਡਾ ਘਰ ਛੋਟਾ, ਜਦੋਂ ਥੋੜ੍ਹੇ ਜਿਹੇ ਵੱਡੇ ਹੁੰਦੇ ਸਾਡਾ ਸਾਈਕਲ ਵੱਡਾ, ਸਾਡੀ ਕਾਰ ਵੱਡੀ, ਸਾਡਾ TV ਵੱਡਾ, ਸਾਡੀ ਕੋਠੀ ਵੱਡੀ, ਅਜੇ ਵੀ ਸੁਰਤ ਨਿਆਣਿਆਂ ਵਾਲੀ। ਤੇ ਜੇ ਅਸੀਂ ਗੁਰੂ ਦੀ ਸਿੱਖਿਆ ਨੂੰ ਪ੍ਰਾਪਤ ਕਰਕੇ ਗੁਰਮੁਖ ਪਿਆਰਿਓ ਇਹਨਾਂ ਖੇਡਾਂ ਨੂੰ, ਇਹਨਾਂ ਬਾਜ਼ੀਆਂ ਨੂੰ ਇੱਕ ਪਾਸੇ ਰੱਖ ਕੇ ਤੇ ਪ੍ਰਮਾਤਮਾ ਦੇ ਪ੍ਰਭੂ ਦੇ ਗੁਣਾਂ ਨੂੰ ਵਿਹਾਜਣਾ ਸ਼ੁਰੂ ਕਰ ਦਈਏ, ਇਕੱਠਿਆਂ ਕਰਨਾ ਸ਼ੁਰੂ ਕਰ ਦਈਏ, ਤੇ ਫਿਰ ਸਾਡੀ ਜਿਹੜੀ ਉਮਰ ਆ ਉਹ ਸਿਆਣਪ ਵਾਲੀ, ਬੇਸ਼ੱਕ ਭਾਵੇਂ ਅਸੀਂ ਛੋਟੇ ਹਾਂ ਭਾਵੇਂ ਬਜ਼ੁਰਗ ਹਾਂ। ਸਤਿਗੁਰ ਸੱਚੇ ਪਾਤਸ਼ਾਹ ਜੀ ਸਾਨੂੰ ਇਹ ਸਮਝਾਉਂਦੇ ਨੇ, ਜਿਹੜੇ ਮਨ ਦੇ ਮਗਰ ਲੱਗ ਗਏ ਨੇ, ਜਿਨ੍ਹਾਂ ਨੇ ਮਨ ਨੂੰ ਹੀ ਸਾਹਮਣੇ ਰੱਖਿਆ ਹੋਇਆ ਆ, ਉਹ ਮਨਮੁਖ ਬਣ ਗਏ ਨੇ, ਉਹ ਮੂਰਖ ਨੇ, ਉਹ ਨਿਆਣੇ ਨੇ, ਉਹਨਾਂ ਨੇ ਪਰਮਾਤਮਾ ਦਾ ਸਿਮਰਨ ਕਦੇ ਨਹੀਂ ਕੀਤਾ। ਆਪਾਂ ਸਤਿਗੁਰਾਂ ਨੂੰ ਪੁੱਛ ਹੀ ਲਈਏ, ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਨੂੰ ਦੱਸ ਦਿਓ ਮੂਰਖ ਕੌਣ ਆ। ਰਾਮਕਲੀ ਰਾਗ ਦੇ ਵਿੱਚ ਸਤਿਗੁਰੂ ਜੀ ਸਾਨੂੰ ਸਮਝਾਉਂਦੇ ਨੇ ਮੂਰਖ ਕੇ ਕਿਆ ਲਖਣ ਹੈ, ਕਿਆ ਮੂਰਖ ਕਾ ਕਰਨ। ਕਹਿੰਦੇ ਮੂਰਖ ਦੇ ਲੱਛਣ ਕੀ ਨੇ, ਮੂਰਖ ਦੀ ਪਹਿਚਾਣ ਕੀ ਆ, ਮੂਰਖ ਦੀ ਕਿਰਤ ਕਿਹੋ ਜਿਹੀ ਹੁੰਦੀ ਆ, ਮੂਰਖ ਕੰਮ ਕਿਹੋ ਜਿਹੇ ਕਰਦਾ ਆ। ਕਹਿੰਦੇ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿ ਮੂਰਖ ਸੋ ਜੋ ਮੁਗਧ ਹੈ ਅਹੰਕਾਰੇ ਮਰਨਾ। ਮੂਰਖ ਉਹ ਆ ਜਿਹਦੀ ਜਿਹਦੀ ਸੁਰਤ ਪਸ਼ੂਆਂ ਵਰਗੀ ਹੈ, ਜਿਹਦੇ ਉੱਤੇ ਕਿਸੇ ਦੀ ਸਿੱਖਿਆ ਦਾ ਅਸਰ ਨਾ ਹੋਵੇ। ਭੀਮ ਚੰਦ ਉਹਨੂੰ ਸਤਿਗੁਰਾਂ ਨੇ, ਆਲੇ ਦੁਆਲੇ ਦੇ ਲੋਕਾਂ ਨੇ ਵੀ ਬੜਾ ਸਮਝਾਇਆ, ਪਰ ਉਹਨੂੰ ਗੁਰੂ ਦੀ ਕੋਈ ਵੀ ਸਿੱਖਿਆ ਚੰਗੀ ਨਹੀਂ ਲੱਗੀ। ਭਰਾ ਮਾਰੂ ਜੰਗ ਜਿਹੜੀ ਇਹਨੇ ਸ਼ੁਰੂ ਕੀਤੀ, ਗੁਰਮੁਖ ਪਿਆਰਿਓ ਹਿੰਦੁਸਤਾਨ ਦੇ ਵਿੱਚ ਰਹਿੰਦਿਆਂ ਹੋਇਆ ਜਿੰਨੇ ਵੀ ਜੰਗ ਸਤਿਗੁਰਾਂ ਦੇ ਨਾਲ ਮੁਸਲਮਾਨਾਂ ਨੇ ਕੀਤੇ ਨੇ, ਬਾਦਸ਼ਾਹਾਂ ਨੇ ਕੀਤੇ ਨੇ, ਉਹ ਸਾਰੀ ਇਹਦੀ ਚੁੱਕਣਾ ਦੇ ਵਿੱਚ ਆਣ ਕੇ ਕੀਤੇ ਗਏ, ਇੱਕ ਵੀ ਗੱਲ ਨੂੰ ਨਹੀਂ ਸਮਝਿਆ। ਜੇ ਆਪਾਂ ਭਾਈ ਗੁਰਦਾਸ ਜੀ ਨੂੰ ਪੁੱਛ ਲਈਏ ਤੁਸੀਂ ਦੱਸ ਦਿਓ ਮੂਰਖ ਕਿਹੋ ਜਿਹਾ ਹੁੰਦਾ ਆ, ਤੇ ਭਾਈ ਗੁਰਦਾਸ ਜੀ ਸਾਨੂੰ ਸਮਝਾਉਂਦੇ ਮੂਰਖ ਕਿਸ ਨੂੰ ਆਖੀਏ, ਬੋਲ ਨਾ ਸਮਝੇ, ਬੋਲ ਨਾ ਜਾਣੇ, ਸਿੱਖਿਆ ਨੂੰ ਸਮਝਦਾ ਹੀ ਨਹੀਂ ਆ। ਹੋਰੋਂ ਦੇ ਘਰ ਆਖੀਏ, ਹੋਰੋਂ ਦੇ ਘਰ ਆਖ ਵਖਾਣੇ, ਕਹਿੰਦੇ ਅਸੀਂ ਉਹਦੇ ਨਾਲ ਗੱਲ ਕੋਈ ਹੋਰ ਕਰਦੇ, ਉਹਨੂੰ ਸਿੱਖਿਆ ਦੇਣੀ ਚਾਹੁੰਦੇ ਹਾਂ, ਉਹ ਅੱਗੋਂ ਜਵਾਬ ਕੁਝ ਹੋਰ ਹੀ ਦਿੰਦਾ ਆ। ਸਤਿਗੁਰਾਂ ਨੂੰ ਪੁੱਛ ਲਈਏ, ਸਤਿਗੁਰ ਸੱਚੇ ਪਾਤਸ਼ਾਹ ਜੀ ਸਾਨੂੰ ਥੋੜ੍ਹਾ ਜਿਹਾ ਹੋਰ ਸਮਝਾ ਦਿਓ ਕਿ ਮੂਰਖ ਕੌਣ ਆ, ਅਤੇ ਸਤਿਗੁਰ ਜੀ ਸਾਨੂੰ ਦੱਸਦੇ ਮੂਰਖਾਂ ਸਿਰ ਮੂਰਖ ਹੈ ਜੇ ਮੰਨੇ ਨਾ ਹੀ ਨਾ। ਉਹ ਮੂਰਖਾਂ ਤੋਂ ਵੀ ਮੂਰਖ ਆ ਜਿਹੜਾ ਪਰਮਾਤਮਾ ਦੇ ਬਾਰੇ ਕੋਈ ਜਾਣਕਾਰੀ ਹਾਸਲ ਨਹੀਂ ਕਰਦਾ, ਪਰਮਾਤਮਾ ਦਾ ਸਿਮਰਨ ਹੀ ਨਹੀਂ ਕਰਦਾ, ਭਜਨ ਬੰਦਗੀ ਨਹੀਂ ਕਰਦਾ। ਖਸਮ ਵਿਸਾਰੇ ਤੇ ਕਮਜਾਤ, ਜੇ ਪਰਮਾਤਮਾ ਨੂੰ ਹੀ ਵਿਸਾਰ ਦਿੱਤਾ ਤੇ ਉਹ ਨੀਵੀਂ ਜਾਤ ਵਾਲਾ ਮੂਰਖ। ਨਾਨਕ ਨਾਵੈ ਬਾਜ ਸਨਾਤ, ਗੁਰਮੁਖ ਪਿਆਰਿਓ ਜਿਹੜਾ ਪਰਮਾਤਮਾ ਦਾ ਸਿਮਰਨ ਨਹੀਂ ਕਰਦਾ, ਭਜਨ ਬੰਦਗੀ ਨਹੀਂ ਕਰਦਾ, ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਅਸਲ ਦੇ ਵਿੱਚ ਉਹ ਆਪਣੀ ਮਨ ਦੀ ਮਤ ਦੇ ਮਗਰ ਲੱਗਾ ਹੋਇਆ ਆ, ਉਹ ਮੂਰਖ ਹੈ, ਮੂਰਖ ਆ। ਬੇਸ਼ੱਕ ਉਹਦੀ ਉਮਰ ਭਾਵੇਂ ਬਹੁਤ ਜ਼ਿਆਦਾ ਹੋ ਗਈ, ਪਰ ਉਹਦੀਆਂ ਗੱਲਾਂ ਨਿਆਣਿਆਂ ਵਾਲੀਆਂ ਨੇ, ਜਿਸ ਤਰ੍ਹਾਂ ਅਸੀਂ ਕਹਿ ਦਿੰਦੇ ਹਾਂ ਬਾਪੂ ਹੁਣ ਤੂੰ ਤੇ ਬਜ਼ੁਰਗਾਂ ਬੱਚਿਆਂ ਵਾਲੀਆਂ ਗੱਲਾਂ ਕਰਦਾ ਹੈ, ਸੱਤਰ ਕਾ ਮਾਤੀ। ਉਹ ਸਤਿਗੁਰੂ ਸੱਚੇ ਪਾਤਸ਼ਾਹੀ ਕਹਿੰਦੇ ਅਸਲ ਦੇ ਵਿੱਚ ਨਿਆਣਿਆਂ ਵਾਲੀ ਉਹਦੀ ਉਮਰ ਹੈ।
ਜੋ ਮੋਹ ਮਾਇਆ ਚਿਤ ਲਾਏਂਦੇ ਮੇਰੀ ਜਿੰਦੜੀਏ, ਸੇ ਅੰਤ ਗਏ ਪਛਤਾਣੇ ਰਾਮ।
ਨਿੱਕੇ ਹੁੰਦਿਆਂ ਜਿਸ ਤਰ੍ਹਾਂ ਗੁਰਮੁਖ ਪਿਆਰਿਓ ਹੁਣੀ ਆਪ ਜੀ ਦੇ ਨਾਲ ਸਾਂਝ ਪਾਈ, ਠੀਕਰੀਆਂ ਇਕੱਠੀਆਂ ਕਰ ਲੈਣੀਆਂ, ਬਰਾਂਟੇ ਇਕੱਠੇ ਕਰ ਲੈਣੇ, ਫੋਟੋਆਂ ਨਿੱਕੀਆਂ ਨਿੱਕੀਆਂ ਕੋਲ ਰੱਖ ਲੈਣੀਆਂ, ਉਹਨੂੰ ਹੀ ਅਸੀਂ ਆਪਣੀ ਜਾਇਦਾਦ ਸਮਝਦੇ ਹਾਂ, ਅਤੇ ਥੋੜ੍ਹਾ ਜਿਹਾ ਵੱਡਾ ਹੁੰਦੇ ਵੱਡੇ ਹੁੰਦੇ ਹਾਂ, ਸੁਰਤ ਸਾਡੀ ਉਹੋ ਹੀ ਰਹਿੰਦੀ, ਉਹ ਠੀਕਰੀਆਂ, ਉਹ ਬਰਾਂਟੇ, ਉਹ ਸਭ ਕੁਝ ਭੁੱਲ ਜਾਂਦਾ। ਉਸ ਤੋਂ ਬਾਅਦ ਮਾਇਆ ਦੇ ਜਿਹੜੇ ਪਦਾਰਥ ਨੇ ਇੱਥੇ, ਉਹਨਾਂ ਦੇ ਨਾਲ ਸਾਡਾ ਮੋਹ ਜੁੜ ਜਾਂਦਾ, ਫਿਰ ਮਾਇਆ ਇਕੱਠੀ ਕਰਨੀ, ਫਿਰ ਜਾਇਦਾਦ ਚੰਗੀ ਬਣਾਉਣੀ, ਧੀਆਂ ਪੁੱਤਰ ਖਿਡਾਉਣੇ, ਇਹਨਾਂ ਦੇ ਨਾਲ ਹੀ ਵਿਚਰਦੇ ਰਹਿਣਾ। ਸਤਿਗੁਰੂ ਜੀ ਕਹਿੰਦੇ ਜੋ ਮੋਹ ਮਾਇਆ ਚਿੱਤ ਲਾਏ ਦੇ, ਜਿਨ੍ਹਾਂ ਨੇ ਇਸ ਮਾਇਆ ਦੇ ਨਾਲ ਚਿੱਤ ਜੋੜ ਲਿਆ ਆ, ਜਿਹੜੇ ਇਸ ਮਾਇਆ ਦੇ ਮੋਹ ਦੇ ਵਿੱਚ ਫਸ ਗਏ ਨੇ, ਹੇ ਮੇਰੀ ਜਿੰਦੇ, ਸੇ ਅੰਤ ਗਏ ਪਛਤਾਣੇ ਰਾਮ, ਉਹ ਅੰਤ ਕਾਲ ਨੂੰ ਪਸ਼ੂ ਤੌਂਦੇ ਹੋਏ ਇਸ ਸੰਸਾਰ ਤੋਂ ਝੂਰਦੇ ਹੋਏ ਆਪਣੇ ਆਪ ਤੇ ਤੁਰ ਜਾਂਦੇ ਨੇ।
ਹਰ ਦਰਗਾਹ ਢੋਈ ਨਾ ਲੈਣ ਮੇਰੀ ਜਿੰਦੜੀਏ, ਜੋ ਮਨਮੁਖ ਪਾਪ ਲੁਭਾਣੇ ਰਾਮ।
ਪਰਮਾਤਮਾ ਦੇ ਘਰ ਦੇ ਵਿੱਚ ਉਹਨਾਂ ਨੂੰ ਉਸ ਦਰਗਾਹ ਦੇ ਵਿੱਚ ਗੁਰਮੁਖ ਪਿਆਰਿਓ ਢੋਈ ਨਹੀਂ ਮਿਲਦੀ, ਜਿਹੜੇ ਮਨਮੁਖ ਆਪਣੀ ਮਤ ਦੇ ਮਗਰ ਲੱਗੇ ਹੋਏ ਨੇ, ਮਨ ਦੇ ਮਗਰ ਲੱਗੇ ਹੋਏ ਨੇ, ਤੇ ਲੁਭਾਣੇ ਕੀ ਹੈ, ਲੁਭਾਏ ਮਾਨ ਹੋ ਰਹੇ ਨੇ, ਖੁਬੇ ਹੋਏ ਨੇ, ਕਾਹਦੇ ਵਿੱਚ, ਪਾਪਾਂ ਦੇ ਵਿੱਚ, ਪਾਪਾਂ ਵਾਲੀ ਜਿਨ੍ਹਾਂ ਦੀ ਬਿਰਤੀ ਆ, ਹਰ ਵੇਲੇ ਪਰਕਾ ਬੁਰਾ ਕਰ ਦੇਣਾ, ਹਰ ਵੇਲੇ ਨਿੰਦਿਆ ਕਰਦੇ ਰਹਿਣਾ, ਹਰ ਵੇਲੇ ਚੁਗਲੀ ਕਰਦੇ ਰਹਿਣਾ, ਝੂਠੀ ਕਿਸੇ ਦੀ ਉਸਤ ਕਰਦੇ ਰਹਿਣਾ, ਹਰ ਵੇਲੇ ਝੂਠ ਹੀ ਜਿਨ੍ਹਾਂ ਦੀ ਜ਼ੁਬਾਨ ਦੇ ਉੱਤੇ ਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਨੂੰ ਸਮਝਾਉਂਦੇ, ਕਹਿੰਦੇ ਉੱਥੇ ਸੱਚੋ ਹੀ ਸੱਚ ਨਿਬੜੇ, ਚੁਣ ਵੱਖ ਕੱਢੇ ਜਜਮਾਲਿਆ। ਪਰਮਾਤਮਾ ਦੇ ਘਰ ਦੇ ਵਿੱਚ ਜਿਹੜਾ ਆ ਗੁਰਮੁਖ ਪਿਆਰਿਓ, ਉੱਥੇ ਸੱਚਾਈ ਦੀ ਕਦਰ ਆ, ਸਚਿਆਰ ਪੁਰਸ਼ ਹੀ ਪਰਮਾਤਮਾ ਦੇ ਲਾਗੇ ਬੈਠਦੇ ਨੇ, ਚੁਣ ਵੱਖ ਕੱਢੇ ਜਜਮਾਲਿਆ ਉਹੋ ਜਿਹੇ ਜਿਹੜੇ ਵਿਕਾਰੀ ਹੁੰਦੇ ਨੇ, ਜਿਹੜੇ ਝੂਠੇ ਹੁੰਦੇ ਨੇ, ਉਹਨਾਂ ਨੂੰ ਪਰਮਾਤਮਾ ਦੀ ਦਰਗਾਹ ਦੇ ਵਿੱਚ ਜਿਹੜੀ ਆ ਧੋਈ ਕਹਿ ਦੀਏ ਜਗ੍ਹਾ ਨਹੀਂ ਮਿਲਦੀ।
ਹਰ ਜਨ ਨਾਨਕ ਗੁਰ ਮਿਲ ਉਬਰੇ ਮੇਰੀ ਜਿੰਦੜੀਏ, ਹਰ ਜਪ ਹਰ ਨਾਮ ਸਮਾਣੇ ਰਾਮ।
ਜਿਹੜੇ ਗੁਰਮੁਖ ਪਿਆਰੇ ਗੁਰੂ ਦੀ ਸ਼ਰਨ ਨੂੰ ਗ੍ਰਹਿਣ ਕਰ ਲੈਂਦੇ ਨੇ, ਗੁਰੂ ਦੇ ਉਪਦੇਸ਼ ਨੂੰ ਮੰਨ ਲੈਂਦੇ ਨੇ, ਉਹ ਇਹਨਾਂ ਵਿਕਾਰਾਂ ਤੋਂ ਬਚ ਜਾਂਦੇ ਨੇ। ਕਿਹੜੇ ਤਰੀਕੇ ਦੇ ਨਾਲ? ਹੁਣ ਤੁਸੀਂ ਦੇਖੋ ਇਤਿਹਾਸ ਵੱਲ ਝਾਤੀ ਮਾਰੀਏ, ਦੁਨੀ ਚੰਦ ਨੇ ਬਹੁਤ ਸਾਰੀ ਮਾਇਆ ਜਿਹੜੀ ਹੈ ਇਕੱਠੀ ਕਰ ਲਈ ਹੈ ਆਪਣੇ ਕੋਲ। ਮਾਇਆ ਦੇ ਵਿੱਚ ਖੁਬਿਆ ਹੋਇਆ ਆ। ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਉਚੇਚੇ ਤੌਰ ਤੇ ਇਹਦੇ ਕੋਲ ਪਹੁੰਚੇ ਤੇ ਇਹਨੂੰ ਜਾ ਕੇ ਸਮਝਾਇਆ। ਸਤਿਗੁਰਾਂ ਨੇ ਇਹਨੂੰ ਸਿੱਖਿਆ ਦਿੱਤੀ। ਕਹਿੰਦੇ ਇਹਨੂੰ ਸਤਿਗੁਰਾਂ ਨੇ ਕੋਈ ਛੋਟੀ ਮੋਟੀ ਵਸਤੂ ਸੂਈ ਹਥਿਆਰਕ ਜਿਹੜੀ ਸੀ ਦੇ ਦਿੱਤੀ। ਕਹਿਣ ਲੱਗੇ ਅਗਲੇ ਜਹਾਨ ਦੇ ਵਿੱਚ ਤੇਰੇ ਕੋਲੋਂ ਲੈ ਲਵਾਂਗੇ। ਇਹ ਸਤਿਗੁਰਾਂ ਨੂੰ ਕਹਿਣ ਲੱਗਾ ਭੋਲਿਓ ਪੁਰਸ਼ੋ, ਇਹ ਸੰਸਾਰ ਤੋਂ ਤੇ ਨਾਲ ਕਿਸੇ ਦੇ ਕੁਝ ਜਾਣਾ ਹੀ ਨਹੀਂ ਹੈ। ਸਤਿਗੁਰੂ ਜੀ ਕਹਿਣ ਲੱਗੇ ਤੂੰ ਇੰਨੀ ਮਾਇਆ ਇਕੱਠੀ ਕੀਤੀ ਹੋਈ, ਅਸੀਂ ਸੋਚਿਆ ਸ਼ਾਇਦ ਤੇਰੇ ਨਾਲ ਚਲੀ ਜਾਵੇ। ਕਹਿੰਦੇ ਉਸ ਨੂੰ ਇਸ ਗੱਲ ਦੇ ਨਾਲ ਸਮਝ ਆ ਗਈ, ਉਹ ਗੁਰੂ ਦੀ ਸਿੱਖਿਆ ਨੂੰ ਗ੍ਰਹਿਣ ਕਰਕੇ ਬਚ ਗਿਆ। ਭਾਈ ਸੱਜਣ ਦੇ ਕੋਲ, ਸਤਿਗੁਰ ਸੱਚੇ ਪਾਤਸ਼ਾਹ ਜੀ ਸੇਖ ਸੱਜਣ ਦੇ ਕੋਲ ਗਏ ਨੇ, ਉਹ ਵੀ ਇਸ ਨਿਕੰਮੀ ਮਾਇਆ ਸੰਸਾਰੀ ਮਾਇਆ ਦੇ ਨਾਲ ਹੀ ਜੁੜਿਆ ਹੋਇਆ ਸੀ। ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਨਾਲ ਦੋ ਘੜੀਆਂ ਉਹਨੇ ਸਤਸੰਗ ਕੀਤਾ, ਸਤਿਗੁਰਾਂ ਦੀ ਸਿੱਖਿਆ ਨੂੰ ਉਹਨੇ ਗ੍ਰਹਿਣ ਕਰ ਲਿਆ। ਗੁਰਮੁਖ ਪਿਆਰਿਓ, ਉਹਨੂੰ ਪਤਾ ਲੱਗ ਗਿਆ ਕਿ ਸੰਸਾਰੀ ਵਸਤੂਆਂ ਜਿਹੜੀਆਂ ਮੈਂ ਇਕੱਠੀਆਂ ਕਰ ਰਿਹਾ, ਜਿਨ੍ਹਾਂ ਕਰਕੇ ਮੈਂ ਪਾਪ ਕਰ ਰਿਹਾ ਆ, ਇਹਨਾਂ ਦੇ ਨਾਲ ਮੇਰਾ ਭਲਾ ਨਹੀਂ ਹੋਵੇਗਾ। ਤੇ ਉਹਨੇ ਗੁਰੂ ਦੀ ਸਿੱਖਿਆ ਨੂੰ ਗ੍ਰਹਿਣ ਕਰ ਲਿਆ। ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਸਾਨੂੰ ਸਮਝਾਉਂਦੇ ਰਹੇ, ਜਨ ਨਾਨਕ ਗੁਰਮਿਲ ਉਭਰੇ। ਗੁਰੂ ਦੇ ਨਾਲ ਮਿਲ ਕੇ ਗੁਰੂ ਦੀ ਸਿੱਖਿਆ ਨੂੰ ਗ੍ਰਹਿਣ ਕਰਕੇ ਉਹ ਮਨੁੱਖ ਉਭਰੇ ਕਿ ਇਹ ਬਚ ਗਏ ਨੇ। ਤੇ ਉਹਨਾਂ ਨੇ ਸਿਮਰਨ ਕੀਤਾ ਆ, ਹੇ ਮੇਰੀ ਜਿੰਦੇ, ਉਹ ਪਰਮਾਤਮਾ ਦੇ ਨਾਲ ਸਮਾਣੇ ਰਾਮ ਇੱਕ ਮਿਕ ਹੋ ਗਏ ਨੇ, ਸਮਾ ਗਏ ਨੇ, ਪਰਮਾਤਮਾ ਦੇ ਵਿੱਚ ਹੀ ਲੀਨ ਹੋ ਗਏ ਨੇ।
ਸਭ ਜਾਏ ਮਿਲਾਓ ਸਤਿਗੁਰੂ ਕਹੋ ਮੇਰੀ ਜਿੰਦੜੀਏ, ਜੋ ਹਰ ਹਰ ਨਾਮ ਦਿੜਾਵੇ ਰਾਮ।
ਭਾਈ ਦੁਨੀਆਂ ਦੇ ਜਿਹੜੇ ਆਪਣੇ ਆਪ ਦੇ ਵਿੱਚ ਗੁਰੂ ਬਣੇ ਬੈਠੇ ਨੇ, ਵੇਖੋ ਪਹਿਲਾਂ ਹਰ ਇੱਕ ਨੇ ਆਪਣੇ ਕੋਲ ਜਿਹੜੀ ਆ ਚੰਗੇ ਚੰਗੇ ਗਨਮੈਨ ਰੱਖੇ ਨੇ, ਆਪਣੇ ਪਰਸਨਲ ਅਸਿਸਟੈਂਟ, ਆਪਣੇ ਪੀਏ ਤੇ ਆਦਿਕ ਰੱਖੇ ਹੋਏ ਨੇ। ਫਿਰ ਉਹਨਾਂ ਨੂੰ ਮਿਲਣਾ ਪੈਂਦਾ ਆ, ਫਿਰ ਉਹ ਸਮਾਂ ਦਿੰਦੇ ਕਿ ਇੰਨਾ ਕੀ ਟਾਈਮ ਮੇਰੇ ਕੋਲ ਆ, ਮੇਰੇ ਕੋਲ ਬਹੁਤਾ ਜ਼ਿਆਦਾ ਟਾਈਮ ਨਹੀਂ ਤੇਰੇ ਨਾਲ ਗੱਲਾਂ ਕਰਨ ਵਾਸਤੇ। ਤੇ ਫਿਰ ਗੁਰਮੁਖ ਪਿਆਰਿਓ ਹਰ ਵੇਲੇ ਡਰੇ ਹੋਏ। ਪਰ ਜਦੋਂ ਅਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵੱਲ ਵੇਖਦੇ ਹਾਂ ਤੇ ਹੈਰਾਨ ਹੁੰਦੇ ਹਾਂ ਕਿ ਸਤਿਗੁਰੂ ਤੂੰ ਕਿਹੋ ਜਿਹਾ ਸਤਿਗੁਰੂ ਆ, ਨਾ ਤੂੰ ਆਪਣੇ ਕੋਲ ਕੋਈ ਮੋਬਾਈਲ ਰੱਖਿਆ ਹੋਇਆ ਆ, ਨਾ ਤੂੰ ਆਪਣਾ ਕੋਈ ਪਰਸਨਲ ਅਸਿਸਟੈਂਟ ਰੱਖਿਆ, ਆਪਣਾ ਪੀਏ ਰੱਖਿਆ ਹੋਇਆ ਆ, ਨਾ ਤੂੰ ਸਾਡੇ ਨਾਲ ਗੱਲਾਂ ਕਰਦਾ ਆਖਦਾ ਆ, ਨਾ ਤੂੰ ਕਦੀ ਥੱਕਦਾ ਆ, ਤੂੰ ਜਿਹੜੇ ਵੇਲੇ ਤੈਨੂੰ ਮਰਜ਼ੀ ਕੋਈ ਆਣ ਕੇ ਕਵਾ ਲਵੇ ਤੇਰਾ ਬੂਹਾ ਬੰਦ ਨਹੀਂ ਹੁੰਦਾ, ਜਦੋਂ ਮਰਜ਼ੀ ਆਣ ਕੇ ਤੈਨੂੰ ਅਸੀਂ ਮਿਲ ਲੈਂਦੇ ਹਾਂ। ਸਤਿਗੁਰੂ ਇਹੋ ਜਿਹਾ ਹੁੰਦਾ ਗੁਰਮੁਖ ਪਿਆਰਿਓ, ਨਾ ਕੋਈ ਤੇਰਾ ਗਨ ਮੈਣ ਆ, ਨਾ ਤੈਨੂੰ ਮੌਤ ਦਾ ਡਰ ਆ। ਫਿਰ ਦੁਨੀਆਂ ਦੇ ਜਿਹੜੇ ਸਤਿਗੁਰੂ ਨੇ ਗੁਰਮੁਖ ਪਿਆਰਿਓ, ਜਦੋਂ ਅਸੀਂ ਉਹਨਾਂ ਦੇ ਕੋਲ ਜਾਂਦੇ, ਉਹ ਸਾਨੂੰ ਸਾਡੇ ਕੋਲੋਂ ਸਾਡੇ ਧੀਆਂ ਪੁੱਤਰਾਂ ਬਾਰੇ ਕੰਮ ਕਾਰ ਬਾਰੇ ਜ਼ਰੂਰ ਪੁੱਛਦੇ ਨੇ ਵੀ ਤੇਰਾ ਕੰਮ ਕਾਰ ਕਿਹੋ ਜਿਹਾ ਆ, ਤੇਰੇ ਧੀਆਂ ਪੁੱਤਰ ਕਿਹੋ ਜਿਹੇ ਨੇ, ਰਿਸ਼ਤੇਦਾਰਾਂ ਦੀ ਸੁਣਾ, ਤੂੰ ਆਪਣੀ ਹਾਲ ਚਾਲ ਸੁਣਾ। ਪਰ ਜਦੋਂ ਅਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲ ਆਉਂਦੇ, ਸਾਡੇ ਧੀਆਂ ਪੁੱਤਰਾਂ ਬਾਰੇ ਸਾਡੇ ਕੰਮ ਕਾਰ ਬਾਰੇ ਇਹਨਾਂ ਨੂੰ ਕੋਈ ਸਰੋਕਾਰ ਨਹੀਂ ਹੈ, ਬਸ ਇੱਕ ਗੱਲ ਹੀ ਕਹਿੰਦੇ, ਗੁਰਮੁਖ ਪਿਆਰਿਆ ਆਪਣਾ ਮਨ ਸਾਫ ਕਰ, ਮਨ ਨੂੰ ਸਾਧ ਲਾ, ਮਨ ਵੇਖੀ ਸਤਿਗੁਰੂ ਕੇ ਪਾਸ, ਆਪਣਾ ਮਨ ਮੈਨੂੰ ਦੇ ਦੇ, ਤੇਰੀਆਂ ਸੱਤੇ ਹੀ ਖੈਰਾਂ। ਤੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਜਿਹੜੇ ਮਿਲ ਗਏ ਨੇ ਇਸ ਸੱਚੇ ਸਤਿਗੁਰੂ ਦੇ ਨਾਲ, ਗੁਰਮੁਖ ਪਿਆਰਿਓ, ਸਭ ਜਾਏ ਮਿਲੇ ਸਤਿਗੁਰੂ ਕੋ, ਜਿਹੜੇ ਸਤਿਗੁਰੂ ਦੀ ਸ਼ਰਨ ਦੇ ਵਿੱਚ ਆ ਗਏ ਨੇ, ਜਿਨ੍ਹਾਂ ਨੇ ਸਤਿਗੁਰੂ ਨੂੰ ਆਣ ਕੇ ਨਮਸਕਾਰ ਕੀਤੇ, ਜਿਨ੍ਹਾਂ ਨੇ ਸਤਿਗੁਰੂ ਦਾ ਉਪਦੇਸ਼ ਆਪਣੇ ਹਿਰਦੇ ਦੇ ਵਿੱਚ ਵਸਾ ਲਿਆ ਆ, ਸਤਿਗੁਰੂ ਨੇ ਉਹਨਾਂ ਨੂੰ ਕੋਈ ਲਾਲਚ ਨਹੀਂ ਜੇ ਹੋਰ ਦਿੱਤਾ, ਸਤਿਗੁਰੂ ਨੇ ਸਿਰਫ ਤੇ ਸਿਰਫ ਉਹਨਾਂ ਨੂੰ ਨਾਮ ਹੀ ਦ੍ਰਿੜ ਕਰਵਾਇਆ ਆ। ਤੇ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਜੀ ਮਹਾਰਾਜ ਜੀ ਸਾਨੂੰ ਸਮਝਾਉਂਦੇ, ਹੇ ਮੇਰੀ ਜਿੰਦੇ, ਹਰ ਹਰ ਨਾਮ ਦ੍ਰਿੜਾਵੇ ਰਾਮ। ਸਤਿਗੁਰੂ ਸਿਰਫ ਤੇ ਸਿਰਫ ਤੈਨੂੰ ਨਾਮ ਹੀ ਪਰਮਾਤਮਾ ਦਾ ਦ੍ਰਿੜ ਜਿਹੜਾ ਕਰਵਾਉਂਦਾ ਹੈ।
ਹਰ ਜਪਦਿਆਂ ਖਿਨ ਢਿਲਣਾ ਕੀ ਜਈ ਮੇਰੀ ਜਿੰਦੜੀਏ, ਮਤ ਕੇ ਜਾਪੈ ਸਾਹੂ ਆਵੈ ਕੇ ਨਾ ਆਵੈ ਰਾਮ।
ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ, ਸਾਡੇ ਸਾਰਿਆਂ ਦੀ ਹਾਲਤ ਜਿਹੜੀ ਬਣੀ ਹੋਈ ਹੈ ਨਾ, ਅਸੀਂ ਬਜ਼ੁਰਗ ਆਪਣੇ ਬੱਚਿਆਂ ਨੂੰ ਜਿਸ ਤਰ੍ਹਾਂ ਕਹਿ ਦਿੰਦੇ, ਕੋਈ ਗੱਲ ਨਹੀਂ ਤੂੰ ਖਾ ਪੀ, ਤੇਰੇ ਅਜੇ ਦਿਨ ਨਾਮ ਜਪਣ ਦੇ ਨਹੀਂ, ਤੇਰੇ ਅਜੇ ਦਿਨ ਅੰਮ੍ਰਿਤ ਛਕਣ ਦੇ ਨਹੀਂ, ਬੁੱਢਿਆਂ ਹੋ ਕੇ ਵੱਡਿਆਂ ਹੋ ਕੇ ਅੰਮ੍ਰਿਤ ਛਕ ਲਵੀ, ਕੋਈ ਗੱਲ ਨਹੀਂ ਵੱਡਿਆਂ ਹੋ ਕੇ ਕੇਸ ਰੱਖ ਲਵਾਂਗੇ। ਉਹਨਾਂ ਨੂੰ ਸਿੱਖਿਆ ਦਿੰਦੇ ਨੇ ਕਿ ਜਪਦਿਆਂ ਢਿੱਲ ਨਾ ਕਰੋ, ਪਰਮਾਤਮਾ ਦਾ ਸਿਮਰਨ ਕਰਨ ਲੱਗਿਆਂ ਢਿੱਲ ਨਾ ਕਰੋ, ਅੰਤ ਕਾਲ ਵੇਲੇ ਸਿਮਰਨ ਤੁਹਾਡੇ ਕੋਲੋਂ ਨਹੀਂ ਜੇ ਕੀਤਾ ਜਾਣਾ, ਹੁਣ ਤੋਂ ਹੀ ਇਸ ਉਪਰਾਲੇ ਨੂੰ ਆਰੰਭ ਦਿਓ। ਭਾਈ ਗੁਰਦਾਸ ਜੀ ਦੇ ਸਾਹਮਣੇ ਜਦੋਂ ਸੰਸਾਰ ਦੀ ਇਹ ਹਾਲਤ ਸਾਹਮਣੇ ਆਈ ਉਹਨਾਂ ਨੇ, ਤੇ ਉਹਨਾਂ ਨੇ ਇੱਕ ਬੜਾ ਪਿਆਰਾ ਕਵਿਤ ਉਚਾਰਨ ਕੀਤਾ ਇਸ ਸੁਭਾਨ ਦੇ ਵਿੱਚ। ਕਹਿੰਦੇ ਜੈਸੇ ਘਰ ਲਾਗੇ ਆਗ, ਜਾਗ ਕੂਆ ਖੋਦਿਓ ਚਾਹੇ, ਕਾਰਜ ਨਾ ਸਿੱਧ ਹੋਏ ਰੋਏ ਪਛਤਾਈਏ। ਕਹਿੰਦੇ ਘਰ ਨੂੰ ਅੱਗ ਲੱਗ ਗਈ ਆ, ਤੇ ਉਸ ਵੇਲੇ ਅਸੀਂ ਸੁੱਤੇ ਉੱਠੀਏ ਜਾਗੀਏ, ਤੇ ਉੱਠ ਕੇ ਖੂਹ ਪੁੱਟ ਕੇ ਆਖੀ ਹੁਣੇ ਅੱਗ ਬੁਝਾ ਲਈਏ, ਤੇ ਉਹ ਖੂਹ ਨੀ ਜੇ ਪੁੱਟਿਆ ਜਾਵੇਗਾ ਐਡੀ ਛੇਤੀ ਉਹ ਸਾਰਾ ਕੁਝ ਸੜ ਕੇ ਸਵਾਹ ਹੋ ਜਾਏਗਾ। ਸਾਰੀ ਜ਼ਿੰਦਗੀ ਹੈ ਮਨੁੱਖ ਤੂੰ ਵਿਕਾਰ ਕਰਦਾ ਰਿਹਾ, ਵਿਕਾਰਾਂ ਦੀ ਅੱਗ ਤੇਰੇ ਅੰਦਰ ਲੱਗੀ ਹੋਈ ਹੈ, ਇਸ ਅੱਗ ਨੂੰ ਬੁਝਾਉਣ ਦੀ ਬਜਾਏ ਤੂੰ ਅੰਤ ਕਾਲ ਵੇਲੇ ਜਦੋਂ ਤੇਰੇ ਸਾਰੇ ਸ਼ੁਭ ਗੁਣ ਇਹਦੇ ਵਿੱਚ ਸੜ ਗਏ ਨੇ ਇਸ ਵਿਕਾਰਾਂ ਦੀ ਅੱਗ ਦੇ ਵਿੱਚ, ਤੇ ਜੇ ਤੂੰ ਆ ਕੇ ਕਿ ਮੈਂ ਹੁਣ ਥੋੜ੍ਹੀ ਮਿਹਨਤ ਕਰਕੇ ਸਿਮਰਨ ਰੂਪੀ ਖੂਹ ਪੁੱਟ ਲਵਾਂ, ਤੇ ਇਹਦੇ ਨਾਲ ਇਹ ਵਿਕਾਰ ਠੰਡੇ ਹੋ ਜਾਣਗੇ, ਗੁਣ ਤੇ ਤੇਰੇ ਸਾਰੇ ਸੜ ਗਏ, ਕਾਰਜ ਤੇਰਾ ਕੋਈ ਸਿੱਧ ਨਹੀਂ ਹੋਏਗਾ, ਸਾਰਾ ਕੁਝ ਹੀ ਘਰ ਜਿਹੜਾ ਹੈ ਨਾ ਘਰ ਘਰ ਲੂਸ ਜਾਏਗਾ, ਸੜ ਜਾਏਗਾ। ਇਹ ਸਾਨੂੰ ਅੱਗ ਵਾਸਤੇ ਪਹਿਲਾਂ ਹੀ ਉਪਰਾਲੇ ਕਰਨੇ ਪੈਂਦੇ ਨੇ। ਤੁਸੀਂ ਦੇਖੋ ਚੰਗੇ ਚੰਗੇ ਹਾਲ ਜਿਹੜੇ ਨੇ ਅਸਨੇਵੇਂ ਹਾਲਾਂ ਦੇ ਵਿੱਚ ਵੀ ਦੇਖਿਆ ਆ, ਅੱਗ ਬੁਝਾਉਣ ਵਾਲੇ ਯੰਤਰ ਉਹਨਾਂ ਨੇ ਪਹਿਲਾਂ ਹੀ ਸਾਂਭ ਕੇ ਰੱਖੇ ਹੋਏ ਨੇ ਕਿ ਜੇ ਕਿਤੇ ਉਹੋ ਜਿਹੀ ਗੱਲ ਹੋਵੇ ਤੇ ਉਸੇ ਵੇਲੇ ਅੱਗ ਦੇ ਉੱਤੇ ਕਾਬੂ ਪਾਇਆ ਜਾ ਸਕੇ। ਆ ਜਿਹੜੇ ਅਸੀਂ ਅੱਗ ਬੁਝਾਉਣ ਵਾਲੀਆਂ ਗੱਡੀਆਂ ਅਸੀਂ ਦੇਖਦੇ ਨੇ, ਉਸੇ ਵੇਲੇ ਅਸੀਂ ਉਹਨਾਂ ਨੂੰ ਇਨਫੋਰਮ ਕਰਦੇ ਹਾਂ, ਸਲਾਹ ਉਹਨਾਂ ਨੂੰ ਇਤਲਾਹ ਦਿੰਦੇ, ਉਹ ਦੌੜੀਆਂ ਆਉਂਦੀਆਂ ਨੇ, ਤੇ ਜਦੋਂ ਸਾਰੀ ਸਭ ਕੁਝ ਜਾਵੇ ਉਸ ਤੋਂ ਬਾਅਦ ਕਿਸੇ ਨੂੰ ਇਤਲਾਹ ਦਿੱਤੀ ਕਿਹੜੇ ਕੰਮ ਤੇ ਕਿਹੜੇ ਕੰਮ ਜਿਹੜਾ ਖੂਹ ਪੁੱਟਣਾ ਆ। ਭਾਈ ਗੁਰਦਾਸ ਜੀ ਸਾਨੂੰ ਸਮਝਾਉਂਦੇ ਜੈਸੇ ਘਰ ਲਾਗੇ ਆਗ, ਕਿ ਉਸ ਵੇਲੇ ਜਾਗ ਕੂਆ ਖੋਦਿਓ ਚਾਹੇ, ਜਾ ਕੇ ਤੂੰ ਆਖੇ ਖੂਹ ਪੁੱਟ ਲਵਾਂ, ਕਾਰਜ ਨਾ ਸਿੱਧ ਹੋਏ ਉਹਦੇ ਨਾਲ ਤੇਰਾ ਕੰਮ ਸਿੱਧਾ ਨਹੀਂ ਹੋਏਗਾ, ਰੋਏ ਪਛਤਾਈਏ ਤੂੰ ਰੋਵੇਂਗਾ ਪਛਤਾਵੇਂਗਾ। ਜੈਸੇ ਸੰਗਰਾਮ ਦੇਖੇ ਸਿੱਖਿਓ ਚਾਹੇ ਵੀਰ ਵਿਦਿਆ, ਉਧਰੋਂ ਘਰ ਦੇ ਵਿੱਚ ਜਾਂ ਘਰ ਦੇ ਸਾਹਮਣੇ ਜਾਂ ਸਾਡੇ ਸਾਹਮਣੇ ਦੁਸ਼ਮਣ ਹਥਿਆਰ ਲੈ ਕੇ ਸਾਰੇ ਆਣ ਕੇ ਖਲੋ ਗਏ ਨੇ, ਤੇ ਅਸੀਂ ਆਖੀਏ ਇੱਕ ਮਿੰਟ ਸਾਡੇ ਤੇ ਵਾਰ ਨਾ ਕਰਿਓ, ਅਸੀਂ ਵੀ ਗਤਕਾ ਪਹਿਲਾਂ ਸਿੱਖ ਲਈਏ, ਅਸੀਂ ਵੀ ਤਲਵਾਰਬਾਜ਼ੀ ਦੀ ਪਹਿਲਾਂ ਸਿੱਖਿਆ ਲੈ ਲਈਏ, ਤੇ ਉਹਨਾਂ ਨੇ ਵਾਢੀ ਦੇਣਾ ਆ। ਜਾਂ ਜਦੋਂ ਕਿਤੇ ਸਕੂਲਾਂ ਦੇ ਵਿੱਚ ਜਾਂ ਕਿਤੇ ਅਸੀਂ ਆ ਨਗਰ ਕੀਰਤਨਾਂ ਦੇ ਵਿੱਚ ਅਸੀਂ ਮੁਕਾਬਲੇ ਕਰਾਉਂਦੇ ਹਾਂ ਗਤਕੇਬਾਜ਼ੀ ਦੇ, ਕੋਈ ਅਣਜਾਣ ਬੰਦਾ ਸੋਟੀ ਫੜ ਕੇ ਆ ਕੇ ਕਿ ਮੈਂ ਹੁਣ ਫਟਾਫਟ ਗਤਕੇਬਾਜ਼ੀ ਸਿੱਖ ਕੇ ਤੇ ਗਤਕੇ ਵਾਲੇ ਵੀਰਾਂ ਨਾਲ ਮੁਕਾਬਲਾ ਕਰ ਲਵਾਂ ਜਾਂ ਇਹਨਾਂ ਦੇ ਨਾਲ ਮੈਂ ਜਿੱਤ ਪ੍ਰਾਪਤ ਇਹਨਾਂ ਦੇ ਕਰ ਲਵਾਂ, ਤੇ ਕਦੀ ਨਹੀਂ ਹੋ ਸਕੇਗਾ। ਭਾਈ ਗੁਰਦਾਸ ਜੀ ਕਹਿੰਦੇ ਜੈਸੇ ਸੰਗਰਾਮ ਵਿਖੇ ਸਿੱਖਿਓ ਚਾਹੇ ਵੀਰ ਵਿਦਿਆ, ਅਨਥਾ ਉਤਮ ਜੈਦ ਪਦਵੀ ਨਾ ਪਾਈਏ। ਕਹਿੰਦੇ ਜਿੱਤ ਵਾਲੀ ਪਦਵੀ ਤੈਨੂੰ ਪ੍ਰਾਪਤ ਨਹੀਂ ਹੋਏਗੀ। ਫਿਰ ਹੋਰ ਸਾਨੂੰ ਸਮਝਾਉਂਦੇ ਕਹਿੰਦੇ ਜੈਸੇ ਸਿੰਘਾਤੀ ਜੈਸੇ ਨਿਜ ਸੋਵਤ ਸਿੰਘਾਤੀ ਚਲੇ ਜਾਤ ਪਾਸ਼ੇ, ਭੋਰ ਭੈ ਭਾਰ ਬਾਂਧੇ ਚਲੇ ਕਿਤੇ ਜਾਈਏ। ਕਹਿੰਦੇ ਜਿਸ ਤਰ੍ਹਾਂ ਅਸੀਂ ਸਾਰੇ ਹੀ ਜਣੇ ਪੰਜ ਸੱਤ ਦਸ ਜਣੇ ਵਪਾਰੀ ਵਪਾਰ ਕਰਨ ਵਾਸਤੇ ਤੁਰ ਪਈਏ, ਰਸਤੇ ਦੇ ਵਿੱਚੋਂ ਇੱਕ ਕੋਈ ਵਪਾਰੀ ਆਖੇ ਮੈਨੂੰ ਹੁਣ ਨੀਂਦ ਆਈ ਆ ਮੈਂ ਸੌਣ ਲੱਗਾ, ਉਹਦੇ ਨਾਲ ਦੇ ਸਾਥੀ ਅਗਲੇ ਦਿਨ ਉੱਥੋਂ ਤੁਰੇ ਜਾਣ, ਤੇ ਜੇ ਉਹ ਕੋਸ਼ਿਸ਼ ਕਰੇ ਕਿ ਮੈਂ ਹੁਣ ਸਵੇਰੇ ਉੱਠ ਕੇ ਆਪਣਾ ਭਾਰ ਬੰਨ ਕੇ ਊਰ ਤੇ ਲੱਦ ਕੇ ਉਹਨਾਂ ਦੇ ਨਾਲ ਜਾ ਕੇ ਮਿਲ ਲਵਾਂ, ਤੇ ਕਦੀ ਵੀ ਨਹੀਂ ਮਿਲਿਆ ਜਾਏਗਾ, ਪਛੜ ਜਾਵਾਂਗੇ ਬਹੁਤ ਜ਼ਿਆਦਾ। ਭਾਈ ਗੁਰਦਾਸ ਜੀ ਸਾਨੂੰ ਇਹੋ ਗੱਲ ਅੱਗੇ ਸਮਝਾਉਂਦੇ ਨੇ, ਉਹ ਕਹਿੰਦੇ ਤੈਸੇ ਮਾਇਆ ਧੰਦ ਅੰਧ ਅਵਦ ਬਹਾਏ, ਅੰਤ ਕਾਲ ਕੈਸੇ ਹਰ ਨਾਮ ਦੇ ਵਲਾਈਏ। ਕਹਿੰਦੇ ਇਸੇ ਤਰ੍ਹਾਂ ਹੀ ਸਾਡੇ ਸਾਰਿਆਂ ਦੀ ਜਿਹੜੀ ਜ਼ਿੰਦਗੀ ਆ ਨਾ, ਅੰਨਿਆ ਹੋਇਆ ਧੰਦਿਆਂ ਦੇ ਵਿੱਚ ਹੀ, ਮਾਇਆ ਦੇ ਧੰਦਿਆਂ ਦੇ ਵਿੱਚ ਹੀ ਸਾਡੀ ਉਮਰ ਜਿਹੜੀ ਆ ਬਤੀਤ ਹੁੰਦੀ ਜਾ ਰਹੀ ਆ, ਵਿਅਰਥ ਗੁਆਚਦੀ ਜਾ ਰਹੀ ਹੈ। ਅੰਤ ਕਾਲ ਵੇਲੇ ਬਜ਼ੁਰਗੀ ਵੇਲੇ ਦੱਸੋ ਕਿਸ ਤਰ੍ਹਾਂ ਪਰਮਾਤਮਾ ਦੇ ਨਾਮ ਦੇ ਨਾਲ ਅਸੀਂ ਸਾਂਝ ਪਾ ਲਵਾਂਗੇ, ਤੇ ਸਾਨੂੰ ਹੁਣ ਨਾਲ ਹੀ ਉਪਰਾਲਾ ਕਰਨਾ ਪਵੇਗਾ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਸਾਨੂੰ ਸਮਝਾਉਂਦੇ ਨੇ ਹਰ ਜਪਦਿਆਂ ਢਿੱਲਣਾ ਖਿੰਨ ਢਿੱਲਣਾ ਕਿ ਜੇ ਮੇਰੀ ਜਿੰਦੜੀਏ ਹੈ ਮੇਰੀ ਜਿੰਦੇ, ਪਰਮਾਤਮਾ ਦਾ ਸਿਮਰਨ ਕਰਨ ਵਾਸਤੇ ਆਲਸ ਨਾ ਕਰ, ਢਿੱਲ ਮੱਠ ਨਾ ਕਰ, ਪਤਾ ਹੀ ਨਹੀਂ ਤੇਰਾ ਅਗਲਾ ਸਾਹ ਆਉਣਾ ਆ ਕਿ ਨਹੀਂ ਆਉਣਾ, ਪਤਾ ਹੀ ਨਹੀਂ ਤੂੰ ਇੰਨਾ ਕਿ ਜਿੰਨਾ ਕਿ ਤੂੰ ਆਸ ਰੱਖੀ ਇੰਨਾ ਜੀਣਾ ਵੀ ਆ ਕਿ ਨਹੀਂ ਜੀਣਾ। ਇੱਕ ਸ਼ਾਇਰ ਲਿਖਦਾ ਕਹਿੰਦੇ ਨਾ ਕੱਲ ਕਾ ਪਤਾ ਨਾ ਪਲ ਕਾ ਪਤਾ, ਫਿਰ ਸੋਚ ਰਹਾ ਫਿਰ ਸੋਚ ਰਹਾ ਕਿਉਂ ਬਰਸੋਂ ਕੀ। ਕਹਿੰਦੇ ਨਾ ਤੈਨੂੰ ਅਗਲੇ ਪਲ ਦਾ ਪਤਾ ਆ ਨਾ ਤੈਨੂੰ ਅਗਲੇ ਕੱਲ ਦਾ ਪਤਾ, ਤੂੰ ਸਾਲਾਂ ਬੱਧੀ ਆਸਾਂ ਲਾ ਕੇ ਬੈਠਾ ਹੋਇਆ ਆ। ਇਸ ਕਰਕੇ ਜਿਹੜੀਆਂ ਆਸਾਂ ਨੇ ਅਜੇ ਸੋਨਾਵ ਸਮੁੰਦਰ ਮੈਂ ਕਿਆ ਜਾਣੋ ਕਿਆ ਹੋਏ, ਪਤਾ ਹੀ ਨਹੀਂ ਅਗਲੇ ਪਲ ਦੇ ਵਿੱਚ ਕੀ ਹੋ ਜਾਣਾ ਆ। ਦਰਿਆਵੇ ਕੰਨੇ ਬਗਲਾ ਬੈਠਾ ਤੇਲ ਕਰੇ ਕੇਲ ਕਰੇ ਦੇ ਹੰਜ ਨੂੰ, ਅਚਿੰਤੇ ਬਾਜ ਪਏ ਬਾਜ ਪਏ ਤੇ ਸਰਬ ਦੇ ਕੇਲਾਂ ਵਿਸਰੀਆਂ, ਜੋ ਮਨ ਕੇਤਨਾ ਚੇਤੇ ਸਨ ਸੋ ਗਾਲੀ ਰੱਬ ਕੀਆਂ। ਸੋ ਸਾਡੀ ਇਹ ਹਾਲਤ ਆ, ਸਰਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਪਤਾ ਹੀ ਨਹੀਂ ਅਗਲਾ ਤੈਨੂੰ ਸਾਹ ਆਉਣਾ ਹੈ ਕਿ ਨਹੀਂ ਆਉਣਾ। ਇਸ ਕਰਕੇ ਪਰਮਾਤਮਾ ਦਾ ਸਿਮਰਨ ਜਿਹੜਾ ਆ ਉਹਨੂੰ ਕਰਨਾ ਕਰ
ਸਾਵੇਲਾ ਸੋ ਮੂਰਤ ਸਾ ਘੜੀ ਸੋ ਮੋਹਤ ਸਫਲ ਹੈ ਮੇਰੀ ਜਿੰਦੜੀਏ, ਜਿਤ ਹਰ ਮੇਰਾ ਚਿਤ ਆਵੈ ਰਾਮ।
ਭਾਈ ਹਿੰਦੂ ਧਰਮ ਦੇ ਵਿੱਚ ਦਸ ਪੁਰਬ ਸਦਾ ਦਸਹਿਰਾ, ਜਿਸ ਤਰ੍ਹਾਂ ਅਸੀਂ 10 ਦਿਨ ਜਿਹੜੇ ਨੇ ਬੜੇ ਪਵਿੱਤਰ ਮੰਨੇ ਹੋਏ ਨੇ, ਬੜੇ ਚੰਗੇ ਮੰਨੇ ਹੋਏ ਨੇ, ਉਹਨਾਂ ਦੇ ਵਿੱਚੋਂ ਸੰਗਰਾਂਦ, ਮੱਸਿਆ, ਪੂਰਨਮਾਸ਼ੀ, ਏਕਾਦਸ਼ੀਆਂ, ਦੋ ਅਸ਼ਟਮੀਆਂ, ਇੱਕ ਸੂਰਜ ਗ੍ਰਹਿਣ, ਇੱਕ ਚੰਦਰ ਗ੍ਰਹਿਣ, ਇਹ ਦਸ ਪੁਰਬ ਜਿਹੜੇ ਸਨ ਇਹਨਾਂ ਨੂੰ ਬੜਾ ਪਵਿੱਤਰ ਮੰਨਿਆ ਹੋਇਆ ਸੀ ਤੇ ਇਹਨਾਂ ਦਸਾਂ ਪੁਰਬਾਂ ਵਾਲੇ ਦਿਨ ਮਹੀਨੇ ਦੇ ਵਿੱਚ ਬਹੁਤ ਸਾਰਾ ਦਾਨ ਪੁੰਨ ਵੀ ਕਰਿਆ ਕਰਦੇ ਸਨ। ਸਤਿਗੁਰਾਂ ਨੇ ਸਾਨੂੰ ਉਪਦੇਸ਼ ਦਿੱਤਾ ਅਮਾਵਸ ਆਸ ਨਿਵਾਰੋ ਸਵਾਮੀ ਹਿਰਦੇ ਸਿਮਰੋ ਅੰਤਰ ਜਾਂਦੀ, ਕਹਿੰਦੇ ਚੌਦਹ ਅਮਾਵਸ ਰਚ ਰਚ ਮਾਂਗੇ ਕਰ ਦੀਪਕ ਲੈ ਕੂਪ ਪਰੇ। ਗੁਰਬਾਣੀ ਦੇ ਵਿੱਚ ਸਤਿਗੁਰਾਂ ਨੇ ਸਾਨੂੰ ਉਹ ਵੇਲਾ ਹੀ ਸਫਲਾ ਦੱਸਿਆ ਆ, ਉਹ ਹੀ ਦਿਨ ਪਵਿੱਤਰ ਦੱਸਿਆ ਆ ਜਿਸ ਦਿਨ ਅਸੀਂ ਪਰਮਾਤਮਾ ਦੀ ਯਾਦ ਦੇ ਵਿੱਚ ਆਪਣਾ ਜਿਹੜਾ ਆ ਨਾ ਗੁਰਮੁਖ ਪਿਆਰਿਓ ਦਿਨ ਬਤੀਤ ਕਰਦੇ ਹਾਂ। ਜਿਸ ਦਿਨ ਅਸੀਂ ਪਰਮਾਤਮਾ ਦੀ ਯਾਦ ਦੇ ਨਾਲੋਂ ਟੁੱਟੇ ਹੋਏ ਆ, ਉਹ ਦਿਨ ਭਾਵੇਂ ਸੰਗਰਾਂਦ ਦਾ ਆ ਤੇ ਭਾਵੇਂ ਉਹ ਦਿਨ ਗੁਰੂ ਸਾਹਿਬ ਦੇ ਜਨਮ ਦਿਨ ਦਾ ਆ, ਭਾਵੇਂ ਗੁਰਗੱਦੀ ਦਿਵਸ ਆ, ਭਾਵੇਂ ਉਹ ਸ਼ਹੀਦੀ ਦਿਨ ਆ, ਭਾਵੇਂ ਉਹ ਬਹੁਤ ਮਹਾਨ ਦਿਨ ਆ, ਉਸ ਦਿਨ ਜੇ ਅਸੀਂ ਪਰਮਾਤਮਾ ਦੇ ਨਾਲੋਂ ਟੁੱਟੇ ਹੋਏ ਹਾਂ ਤੇ ਉਹ ਸਾਡੇ ਵਾਸਤੇ ਸਭ ਤੋਂ ਮਾੜਾ ਦਿਨ ਆ, ਤੇ ਜਿਹਨਾਂ ਦਿਨਾਂ ਨੂੰ ਮਾੜੇ ਮੰਨਿਆ ਹੋਇਆ ਆ ਉਹਨਾਂ ਦਿਨਾਂ ਦੇ ਵਿੱਚ ਵੀ ਜੇ ਅਸੀਂ ਪਰਮਾਤਮਾ ਦਾ ਸਿਮਰਨ ਕਰਦੇ ਹਾਂ ਤੇ ਉਹ ਸਾਡੇ ਵਾਸਤੇ ਬਹੁਤ ਹੀ ਮਹਾਨ ਨੇ। ਗੁਰਬਾਣੀ ਨੇ ਹੋਰ ਵੀ ਸਾਨੂੰ ਸਮਝਾਇਆ ਹੋਇਆ, ਠੀਕ ਹੈ ਗੁਰਮਤਿ ਦੇ ਵਿੱਚ ਪਹਿਲੇ ਪੈਰ ਨੂੰ ਬੜੀ ਮਹਾਨਤਾ ਦਿੱਤੀ ਹੋਈ ਹੈ, ਪਰ ਸਤਿਗੁਰਾਂ ਨੇ ਕਹਿ ਦਿੱਤਾ ਸਾਹ ਵੇਲਾ, ਉਹ ਸਮਾਂ, ਸਾਹ ਮੂਰਤ ਦੋ ਘੜੀਆਂ, ਸਾਹ ਘੜੀ ਇੱਕ ਘੜੀ, ਸੋ ਮੋਹਤ ਅੱਧੀ ਘੜੀ ਸਫਲ ਹੈ, ਉਹ ਸਫਲੀ ਆ ਮੇਰੀ ਜਿੰਦੇ ਜਿਹੜੇ ਵੇਲੇ ਅਸੀਂ ਪਰਮਾਤਮਾ ਨੂੰ ਯਾਦ ਕਰਦੇ ਹਾਂ, ਸਿਮਰਨ ਕਰਦੇ ਹਾਂ, ਭਜਨ ਬੰਦਗੀ ਕਰਦੇ ਹਾਂ, ਪਰਮਾਤਮਾ ਦੀ ਯਾਦ ਦੇ ਨਾਲ ਜੁੜੇ ਹੋਏ ਹਾਂ, ਸਤਸੰਗ ਕਰਦੇ ਹਾਂ, ਹੋਰਨਾਂ ਨੂੰ ਇਸ ਗੱਲ ਵੱਲ ਪ੍ਰੇਰਦੇ ਹਾਂ, ਉਹ ਸਮਾਂ ਸਾਡਾ ਸਫਲਾ ਹੈ।
ਜਨ ਨਾਨਕ ਨਾਮ ਧਿਆਇਆ ਮੇਰੀ ਜਿੰਦੜੀਏ, ਜਮ ਕੰਕਰ ਨੇੜ ਨਾ ਆਵੈ ਰਾਮ।
ਇਹ ਮੇਰੀ ਜਿੰਦੇ ਸਤਿਗੁਰੂ ਚੌਥੇ ਨਾਨਕ ਸਾਨੂੰ ਸਮਝਾਉਂਦੇ ਨੇ, ਜਿਨ੍ਹਾਂ ਨੇ ਪਰਮਾਤਮਾ ਦਾ ਸਿਮਰਨ ਕੀਤਾ ਆ, ਜਿਹੜੇ ਜਮ ਦੇ ਕੰਕਰ ਕਹਿ ਦੀਏ ਦੂਤ ਨੇ, ਉਹ ਫਿਰ ਸਾਡੇ ਲਾਗੇ ਨਹੀਂ ਆਉਂਦੇ ਸਿਮਰਨ ਕਰਨ ਕਰਕੇ, ਜਾਂ ਆਤਮਕ ਮੌਤ ਜਿਹੜੀ ਆ ਉਹ ਮਨੁੱਖ ਨਹੀਂ ਮਰਦਾ।
ਹਰ ਵੇਖੈ ਸੁਣੈ ਨਿਤ ਸਭ ਕਿਛ ਮੇਰੀ ਜਿੰਦੜੀਏ, ਸੋ ਡਰੈ ਜਿਨ ਪਾਪ ਕਮਤ ਰਾਮ।
ਭਾਈ ਮਨੁੱਖ ਕਰੇ ਕਰਾਵੈ ਮੁਕਰ ਪਾਵੈ, ਪੇਖਤ ਸੁਣਤ ਸਦਾ ਸੰਗ ਹਰੇ। ਮਨੁੱਖ ਕਰਦਾ ਆ ਤੇ ਮੁਕਰ ਜਾਂਦਾ ਆ, ਤੇ ਫਿਰ ਸਤਿਗੁਰੂ ਜੀ ਸਾਨੂੰ ਸਮਝਾਉਂਦੇ ਨੇ ਉਹ ਪ੍ਰਮਾਤਮਾ ਪੇਖਤ ਸੁਣਤ ਸਦਾ ਸੰਗ ਹਰੇ, ਸਦਾ ਹੀ ਸਾਡੇ ਨਾਲ ਆ, ਦੇਖ ਰਿਹਾ ਆ, ਸੁਣ ਰਿਹਾ ਆ, ਉਹ ਵੇਖਦਾ ਵੀ ਆ, ਉਹ ਸੁਣਦਾ ਵੀ ਆ, ਸਭ ਕੁਝ ਉਹਦੀਆਂ ਨਿਗਾਹ ਦੇ ਹੇਠ ਹੋ ਰਿਹਾ ਆ। ਅਸੀਂ ਐਸਾ ਸੋਚਦੇ ਹਾਂ ਕਿ ਕਈ ਵਾਰ ਘਰ ਦੇ ਵਿੱਚ ਸਾਡਾ ਆਪਣਾ ਹੀ ਖਰੀਦਿਆ ਹੋਇਆ ਸਮਾਨ ਜਿਹੜਾ ਹੈ ਉਹਨੂੰ ਕਿਤੇ ਸੱਜੇ ਖੱਬੇ ਰੱਖ ਦੇਈਏ ਤੇ ਭੁੱਲ ਜਾਂਦਾ ਆ, ਸਾਰਾ ਘਰ ਫੋਲ ਮਾਰਦੇ ਹਾਂ, ਲੱਭਦੇ ਫਿਰਦੇ ਹਾਂ, ਨਹੀਂ ਸਮਝ ਦੇ ਵਿੱਚ ਆਉਂਦਾ ਕਿੱਥੇ ਰੱਖ ਬੈਠੇ ਹਾਂ, ਕਿੱਥੇ ਚਲੇ ਗਈ ਹੈ। ਆਪਣੇ ਘਰ ਦੇ ਵਿੱਚ ਛੋਟੇ ਦੇ ਵਿੱਚ ਰੱਖਿਆ ਹੋਇਆ ਸਮਾਨ ਜੇ ਸਾਨੂੰ ਭੁੱਲ ਸਕਦਾ ਤੇ ਕਈ ਵਾਰ ਸਾਡੇ ਮਨ ਦੇ ਵਿੱਚ ਵੀ ਖਿਆਲ ਆ ਸਕਦਾ, ਜਿਸ ਤਰ੍ਹਾਂ ਅਸੀਂ ਕਹਿ ਦਿੰਦੇ ਹਾਂ ਗੁਆਂਢੀਆਂ ਦੇ ਉੱਤੇ ਜ਼ਿਆਦੀ ਕਿਰਪਾ, ਸਾਡੇ ਫਲਾਣੇ ਰਿਸ਼ਤੇਦਾਰ ਦੇ ਉੱਤੇ ਪਰਮਾਤਮਾ ਦੀ ਜ਼ਿਆਦੀ ਕਿਰਪਾ, ਸਾਡੇ ਤੇ ਕੁਝ ਘੱਟ ਆ, ਤੇ ਐਸਾ ਸਾਡੇ ਮਨ ਦੇ ਵਿੱਚ ਆ ਜਾਂਦਾ ਕਿ ਹੋ ਸਕਦਾ ਪਰਮਾਤਮਾ ਸਾਨੂੰ ਭੁੱਲ ਹੀ ਗਿਆ ਹੋਵੇ। ਪਰ ਗੁਰਮੁਖ ਪਿਆਰਿਓ, ਕਿਤੇ ਅੰਦਰ ਸਭ ਕੁ ਵੇਖ ਨਦਰੀ ਹੇਠ ਲੰਘਾਏ ਦਾ, ਗੁਰੂ ਸਾਹਿਬ ਜੀ ਕਹਿੰਦੇ ਕਿਤੇ ਐਸੀ ਭੁੱਲ ਨਾ ਕਰ ਜਾਇਓ, ਪਰਮਾਤਮਾ ਨੂੰ ਸਾਰਾ ਪਤਾ ਆ ਇਸ ਧਰਤੀ ਦੇ ਉੱਤੇ ਕੀੜੀਆਂ ਕਿੰਨੀਆਂ ਨੇ, ਇਸ ਧਰਤੀ ਦੇ ਉੱਤੇ ਬਨਸਪਤ ਕਿੰਨੀ ਆ, ਇਸ ਧਰਤੀ ਦੇ ਉੱਤੇ ਜੀਵ ਜੰਤੂ ਕਿੰਨੇ ਨੇ, ਇਸ ਧਰਤੀ ਦੇ ਉੱਤੇ ਬੰਦੇ ਆਦਮੀਆਂ ਕਿੰਨੇ ਨੇ, ਪਰਮਾਤਮਾ ਨੇ ਸਾਰਿਆਂ ਨੂੰ ਆਪਣੀ ਨਜ਼ਰ ਦੇ ਹੇਠ ਰੱਖਿਆ ਹੋਇਆ ਆ। ਚਿੱਤੇ ਅੰਦਰ ਸਭ ਕੁਝ ਸਾਰਾ ਕੁਝ ਉਹਦੇ ਚਿੱਤ ਦੇ ਵਿੱਚ, ਉਹ ਕਿਸੇ ਨੂੰ ਭੁੱਲਿਆ ਹੋਇਆ ਨਹੀਂ ਆ। ਇਹ ਮਤ ਸੋਚਿਓ ਕਿ ਸਾਡੇ ਉੱਤੇ ਪਰਮਾਤਮਾ ਦੀ ਕਿਰਪਾ ਨਹੀਂ ਤੇ ਸਾਡੇ ਗੁਆਂਢੀਆਂ ਦੇ ਉੱਤੇ ਜ਼ਿਆਦਾ ਕਿਰਪਾ ਆ ਸ਼ਾਇਦ, ਪਰ ਨਹੀਂ ਗੁਰਮੁਖ ਪਿਆਰਿਓ, ਪਰਮਾਤਮਾ ਸਾਰਿਆਂ ਦੇ ਉੱਤੇ ਦਇਆ ਕਰਦਾ ਆ, ਸਾਰਿਆਂ ਦੇ ਉੱਤੇ ਕਿਰਪਾ ਕਰਦਾ ਆ, ਸਾਰਿਆਂ ਨੂੰ ਇੱਕ ਨਜ਼ਰ ਦੇ ਨਾਲ ਦੇਖਦਾ ਆ। ਪਰ ਕਲਾਸ ਦੇ ਵਿੱਚ ਬੈਠਿਆ ਹੋਇਆ ਜਿਸ ਤਰ੍ਹਾਂ ਕਈ ਬੱਚੇ ਸ਼ਰਾਰਤਾਂ ਕਰਦੇ ਨੇ ਤੇ ਮਾਸਟਰ ਦੀ ਸਿੱਖਿਆ ਨੂੰ ਗ੍ਰਹਿਣ ਨਹੀਂ ਕਰਦੇ ਤੇ ਫੇਲ ਹੋ ਜਾਂਦੇ ਨੇ, ਇਸੇ ਤਰ੍ਹਾਂ ਹੀ ਅਸੀਂ ਵੀ ਪਰਮਾਤਮਾ ਦੇ ਕਈ ਸਿਧਾਂਤਾਂ ਨੂੰ, ਕਈ ਪਰਮਾਤਮਾ ਦੀਆਂ ਇਹਨਾਂ ਗੱਲਾਂ ਨੂੰ ਸਮਝਿਆ ਨਹੀਂ ਆ, ਜਿਸ ਕਰਕੇ ਅਸੀਂ ਪਛੜ ਗਏ ਹਾਂ ਤੇ ਅਸੀਂ ਸੋਚਦੇ ਹਾਂ ਕਿ ਕਸੂਰ ਪਰਮਾਤਮਾ ਦਾ ਹੈ, ਕਸੂਰ ਜਦ ਕਿ ਸਾਡਾ ਆਪਣਾ ਆ। ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਨੂੰ ਸਮਝਾਉਂਦੇ ਨੇ ਇਹ ਭੁਲੇਖੇ ਦੇ ਵਿੱਚ ਨਾ ਰਹੀਂ ਕਿ ਪਰਮਾਤਮਾ ਤੈਨੂੰ ਦੇਖਦਾ ਨਹੀਂ ਆ, ਪਰਮਾਤਮਾ ਤੇਰੀਆਂ ਗੱਲਾਂ ਨਹੀਂ ਸੁਣਦਾ, ਪਰਮਾਤਮਾ ਤੈਨੂੰ ਵੇਖ ਵੀ ਰਿਹਾ ਆ, ਤੇਰੀਆਂ ਸੁਣ ਵੀ ਰਿਹਾ ਆ। ਤੇ ਸੋ ਡਰੇ ਜਿਨ ਪਾਪ ਕਮਤੇ ਰਾਮ, ਪਰ ਜਿਨ੍ਹਾਂ ਨੇ ਪਾਪਾਂ ਨੂੰ ਕਮਾ ਲਿਆ ਆ, ਜਿਨ੍ਹਾਂ ਨੇ ਕਮਾਈ ਪਾਪਾਂ ਦੀ ਕੀਤੀ ਆ, ਵਿਕਾਰਾਂ ਦੀ ਕੀਤੀ ਆ, ਉਹ ਹਰ ਵੇਲੇ ਹੀ ਡਰਦੇ ਰਹਿੰਦੇ ਨੇ।
ਜਿਸ ਅੰਤਰ ਹਿਰਦਾ ਸੁਧ ਹੈ ਮੇਰੀ ਜਿੰਦੜੀਏ, ਤਿੰਨ ਜਨ ਸਭ ਡਰ ਸੁੱਟ ਕੱਥੇ ਰਾਮ।
ਪਰ ਜਿਨ੍ਹਾਂ ਗੁਰਮੁਖ ਪਿਆਰਿਆਂ ਨੇ ਪਾਪਾਂ ਤੇ ਵਿਕਾਰਾਂ ਦੀ ਕਮਾਈ ਕਰਨ ਦੀ ਬਜਾਏ ਆਪਣੇ ਹਿਰਦੇ ਨੂੰ ਸ਼ੁੱਧ ਰੱਖਿਆ ਆ, ਪਵਿੱਤਰ ਰੱਖਿਆ ਆ, ਜਿਨ੍ਹਾਂ ਦੇ ਹਿਰਦੇ ਦੇ ਵਿੱਚ ਪ੍ਰਭੂ ਦਾ ਜਿਹੜਾ ਸਿਮਰਨ ਵਸ ਗਿਆ ਆ, ਉਹਨਾਂ ਦੇ ਸਾਰੇ ਹੀ ਚਿੰਤਾ ਝੋਰੇ ਡਰ ਇਤਿਆਦਿਕ ਜਿਹੜੇ ਨੇ ਲੱਥ ਗਏ ਨੇ। ਜਿਸ ਤਰ੍ਹਾਂ ਸ਼ੁਰੂ ਤੋਂ ਹੀ ਆਪ ਜੀ ਦੇ ਨਾਲ ਸਾਂਝ ਪਾਈ ਸੀ ਕਿ ਜਿਹੜੇ ਬੱਚੇ ਨੇ ਆਪਣੇ ਮਾਤਾ ਪਿਤਾ ਦੀ ਆਗਿਆ ਨੂੰ ਮੰਨ ਲਿਆ ਆ ਤੇ ਭਾਣੇ ਦੇ ਵਿੱਚ ਰਹਿੰਦਾ, ਮਾਂ ਪਿਓ ਦੇ ਨਾਲ ਰਹਿੰਦਾ ਆ, ਉਹ ਸਾਰੀਆਂ ਹੀ ਜ਼ਿੰਮੇਵਾਰੀਆਂ ਮਾਂ ਪਿਓ ਦੇ ਸਿਰ ਤੇ ਹੁੰਦੀਆਂ ਨੇ ਤੇ ਉਹ ਬੱਚਾ ਚਿੰਤਾ ਤੋਂ ਰਹਿਤ ਹੁੰਦਾ ਆ, ਉਹਨੂੰ ਕਿਸੇ ਪ੍ਰਕਾਰ ਦੀ ਚਿੰਤਾ ਨਹੀਂ ਹੁੰਦੀ। ਅਸੀਂ ਕਹਿ ਦਿੰਦੇ ਇਹਦੇ ਸਿੰਘਾਂ ਤੇ ਆ, ਸਾਰੀ ਜ਼ਿੰਮੇਵਾਰੀ ਇਹਦੇ ਮਾਂ ਬਾਪ ਤੇ ਆ। ਜਿਹੜਾ ਮਨੁੱਖ ਮਾਂ ਬਾਪ ਦੇ ਭਾਣੇ ਦੇ ਵਿੱਚ ਨਹੀਂ ਰਹਿੰਦਾ, ਆਗਿਆ ਦੇ ਵਿੱਚ ਨਹੀਂ ਰਹਿੰਦਾ, ਉਹ ਵੱਖਰਾ ਹੋ ਜਾਂਦਾ ਆ। ਗੁਰਮੁਖ ਪਿਆਰਿਓ, ਉਹਨੂੰ ਹਰ ਵੇਲੇ ਚਿੰਤਾ ਝੋਰੇ ਡਰ ਇਤਿਆਦਿਕ ਲੱਗੇ ਰਹਿੰਦੇ ਨੇ, ਫਲਾਣੀ ਥਾਂ ਦੇ ਨਾਲ ਕਿਵੇਂ ਵਰਤਣਾ ਆ, ਉੱਥੇ ਕਿਸ ਤਰ੍ਹਾਂ ਪਹੁੰਚਣਾ ਆ, ਉੱਥੇ ਕੀ ਕਰਨਾ ਆ, ਇਸ ਤਰ੍ਹਾਂ ਉਹਦੀ ਸਾਰੀ ਜਿਹੜੀ ਜ਼ਿੰਦਗੀ ਹੈ ਚਿੰਤਾ ਦੇ ਵਿੱਚ ਲੰਘ ਜਾਂਦੀ ਹੈ। ਸਤਿਗੁਰੂ ਜੀ ਕਹਿੰਦੇ ਜਿਨ੍ਹਾਂ ਨੇ ਆਪਣੇ ਮਨ ਨੂੰ ਸ਼ੁੱਧ ਰੱਖਿਆ ਆ, ਪਵਿੱਤਰ ਰੱਖਿਆ ਆ, ਜਿਨ੍ਹਾਂ ਨੇ ਪ੍ਰਮਾਤਮਾ ਦੇ ਭਾਣੇ ਦੇ ਵਿੱਚ ਰਹਿਣ ਦੀ ਜਾਚ ਸਿੱਖ ਲਈ ਹੈ, ਉਹਨਾਂ ਨੂੰ ਕਿਸੇ ਪ੍ਰਕਾਰ ਦਾ ਕੋਈ ਡਰ ਨਹੀਂ ਹੈ। ਉਹਨਾਂ ਨੇ ਸਾਰੇ ਡਰ ਲਾ ਸੁੱਤੇ ਨੇ, ਨਾ ਉਹਨਾਂ ਨੂੰ ਮੌਤ ਦਾ ਡਰ, ਨਾ ਉਹਨਾਂ ਨੂੰ ਗੁਰਮੁਖ ਪਿਆਰਿਓ ਕੋਈ ਮਾਇਆ ਤੋਂ ਖਤਰਾ, ਨਾ ਉਹਨਾਂ ਨੂੰ ਕੋਈ ਧੀਆਂ ਪੁੱਤਰਾਂ ਦਾ ਖਤਰਾ, ਨਾ ਉਹਨਾਂ ਨੂੰ ਕਿਸੇ ਸੰਸਾਰੀ ਜੀਵ ਦਾ ਖਤਰਾ, ਉਹਨਾਂ ਦੇ ਸਾਰੇ ਡਰ ਜਿਹੜੇ ਨੇ ਨਾ ਉਹ ਲੱਥ ਗਏ ਨੇ। ਤੁਸੀਂ ਦੇਖੋ ਭਗਤ ਕਬੀਰ ਜੀ ਨੂੰ ਗੰਢ ਬੰਨ ਕੇ ਨਾ ਉਹਨਾਂ ਨੇ ਹਾਥੀ ਦੇ ਅੱਗੇ ਸੁੱਟ ਦਿੱਤਾ, ਪਰ ਭਗਤ ਕਬੀਰ ਜੀ ਡਰੇ ਨਹੀਂ, ਉਹ ਹਾਥੀ ਵੀ ਉਹਨਾਂ ਨੂੰ ਨਮਸਕਾਰ ਕਰਦਾ ਹੋਇਆ ਵਾਪਸ ਚਲੇ ਗਿਆ। ਅਸੀਂ ਜੀਵ ਜੰਤੂਆਂ ਤੋਂ ਵੀ ਡਰਦੇ ਰਹਿੰਦੇ ਹਾਂ। ਤਾਂ ਗੁਰਮੁਖ ਪਿਆਰਿਓ, ਆਪਾਂ ਸਿੱਖ ਇਤਿਹਾਸ ਪੜ੍ਹਦੇ ਹਾਂ ਤੇ ਸਿੱਖਾਂ ਦੇ ਵਿੱਚ ਬਹੁਤ ਸਾਰੇ ਐਸੇ ਗੁਰਮੁਖ ਪਿਆਰੇ, ਭਾਈ ਰੋਸ਼ਨ ਸਿੰਘ ਵਰਗੇ, ਹਰੀ ਸਿੰਘ ਨਲੂਏ ਵਰਗੇ, ਜਿਨ੍ਹਾਂ ਨੇ ਆਪਣੇ ਡਰ ਨੂੰ ਲਾ ਕੇ ਵੱਡੇ ਵੱਡੇ ਸ਼ੇਰਾਂ ਨੂੰ ਹੱਥਾਂ ਦੇ ਨਾਲ ਪਾੜ ਦਿੱਤਾ। ਤੇ ਫਿਰ ਦੇਖੋ 40 ਕੁ ਸਿੰਘ ਨੇ ਗਿਣਤੀ ਦੇ, 10 ਲੱਖ ਦਾ ਇਕੱਠ ਆ, ਕੋਈ ਉਹਨਾਂ ਨੂੰ ਕਿਸੇ ਪ੍ਰਕਾਰ ਦਾ ਖਤਰਾ ਨਹੀਂ ਆ, ਡਰ ਨਹੀਂ ਆ। ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਨੂੰ ਸਮਝਾਉਂਦੇ ਨੇ, ਜਿਨ੍ਹਾਂ ਦੇ ਹਿਰਦੇ ਵਿੱਚ ਪ੍ਰਮਾਤਮਾ ਵਸਿਆ ਹੋਇਆ ਆ, ਉਹਨਾਂ ਨੇ ਸਾਰੇ ਹੀ ਆਪਣੇ ਡਰ ਜਿਹੜੇ ਨੇ ਉਹ ਸੁੱਟ ਦਿੱਤੇ ਨੇ।
ਪਰ ਨਿਰਭਉ ਨਾਮ ਭਤੀਜਿਆ ਮੇਰੀ ਜਿੰਦੜੀਏ, ਸਭ ਝੱਕ ਮਾਰਨ ਦੁਸਤ ਕਪੱਤੇ ਰਾਮ।
ਪਰਮਾਤਮਾ ਦਾ ਨਾਮ ਜਿਹੜਾ ਆ ਉਹ ਡਰ ਤੋਂ ਰਹਿਤ ਆ, ਪਰਮਾਤਮਾ ਕਿਸੇ ਦੇ ਕੋਲੋਂ ਡਰਦਾ ਨਹੀਂ। ਆਪਾਂ ਸ਼ੁਰੂ ਤੋਂ ਹੀ ਜੋ ਸਿੱਖੀ ਸਿਧਾਂਤਾਂ ਦੀ ਨੀਂਹ मूल मंत्र दे उत्ते रखी हुई है। उहदे विच सतगुरां ने सानू समझाया आ कि परमात्मा निर्वैर आ, किसी दे नाल उहदा वैर नहीं आ, परमात्मा निर्भउ आ, उह किसी दे कोलों डरदा नहीं आ। तो गुरमुख प्यारिओ, ਉਹ ਪਰਮਾਤਮਾ ਜਿਹੜਾ ਡਰ ਤੋਂ ਰਹਿਤ ਆ, ਜਦੋਂ ਉਹਦੇ ਨਾਮ ਦੇ ਨਾਲ ਮਨ ਪਤੀਜਿਆ ਕਿ ਇਹ ਗਿੱਜ ਗਿਆ, ਸਿਮਰਨ ਕਰਨਾ ਭਜਨ ਬੰਦਗੀ ਜਦੋਂ ਸਮਝ ਆ ਗਈ ਕਿ ਪਰਮਾਤਮਾ ਹਰ ਵੇਲੇ ਅੱਠੋ ਪਹਿਰ ਹੀ ਸਾਡੇ ਨਾਲ ਆ, ਹੇ ਮੇਰੀ ਜਿੰਦੇ, ਉਸ ਵੇਲੇ ਜਿਹੜੇ ਇਹ ਵਿਕਾਰ ਨੇ ਨਾ, ਕੁਪੱਤੇ ਕੁਪੱਤ ਕਰਨ ਵਾਲੇ ਇਹ ਦੁਸ਼ਟ ਕਾਮ ਕਰੋ ਲੋਭ ਮੋਹ ਹੰਕਾਰ, ਇਹ ਝੱਠ ਮਾਰ ਮਾਰ ਕੇ ਥੱਕ ਜਾਂਦੇ ਨੇ। ਮਨੁੱਖ ਨੂੰ ਭਰਮਾਉਂਦੇ ਭਰਮਾਉਂਦੇ ਆਪ ਹੀ ਥੱਕ ਜਾਂਦੇ ਨੇ, ਪਰ ਮਨੁੱਖ ਭਰਮਦਾ ਨਹੀਂ ਆ, ਭਟਕਦਾ ਨਹੀਂ ਆ। ਬੇਸ਼ੱਕ ਉਹਨਾਂ ਦੇ ਸਾਹਮਣੇ ਕੋਈ ਵੀ ਲਾਲਚ ਸੁੱਟਿਆ ਜਾਵੇ, ਬੇਸ਼ੱਕ ਕਾਮ ਸੋਹਣੀਆਂ ਸੋਹਣੀਆਂ ਇਸਤਰੀਆਂ ਉਹਨਾਂ ਦੇ ਸਾਹਮਣੇ ਪੇਸ਼ ਕਰ ਦੇਵੇ, ਬੇਸ਼ੱਕ ਕ੍ਰੋਧ ਆਣ ਕੇ ਉਹਨਾਂ ਤੇ ਪ੍ਰਭਾਵ ਪਾ ਲਵੇ, ਬੇਸ਼ੱਕ ਬਹੁਤ ਸਾਰੇ ਪਦਾਰਥ ਉਹਨਾਂ ਦੇ ਸਾਹਮਣੇ ਸੁੱਟ ਦੇਵੇ, ਤੇ ਉਹ ਲੋਭੀ ਨਹੀਂ ਹੁੰਦੇ, ਉਹ ਕਾਮੀ ਨਹੀਂ ਹੁੰਦੇ, ਉਹ ਕ੍ਰੋਧੀ ਨਹੀਂ ਹੁੰਦੇ, ਉਹ ਆਪਣੇ ਪਰਿਵਾਰ ਤੱਕ ਸੀਮਤ ਨਹੀਂ ਹੁੰਦੇ, ਸਾਰਾ ਸੰਸਾਰ ਹੀ ਉਹਨਾਂ ਨੂੰ ਆਪਣਾ ਪਰਿਵਾਰ ਨਜ਼ਰ ਆਉਂਦਾ ਆ। ਗੁਰਮੁਖ ਪਿਆਰਿਓ, ਉਹਨਾਂ ਨੂੰ ਕਿਸੇ ਪ੍ਰਕਾਰ ਦਾ ਕੋਈ ਹੰਕਾਰ ਵੀ ਨਹੀਂ ਹੁੰਦਾ। ਤੋ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਇਹ ਜਿਹੜੇ ਦੁਸ਼ਟ ਨੇ ਨਾ, ਬੜੇ ਕੁਪੱਤੇ ਨੇ, ਕਾਮ ਕਰੋ ਲੋਭ ਮੋਹ ਹੰਕਾਰ, ਇਹ ਫਿਰ ਝੱਖ ਮਾਰ ਮਾਰ ਕੇ ਥੱਕ ਜਾਂਦੇ ਨੇ, ਤੇ ਉਹ ਜਿਹੜਾ ਪਰਮਾਤਮਾ ਦੇ ਨਾਮ ਦੇ ਵਿੱਚ ਗਿੱਜ ਗਿਆ ਪ੍ਰਾਣੀ, ਉਹਦੇ ਉੱਤੇ ਇਹਨਾਂ ਦਾ ਜ਼ੋਰ ਨਹੀਂ ਚੱਲਦਾ।
ਗੁਰ ਪੂਰਾ ਨਾਨਕ ਸੇਵਿਆ ਮੇਰੀ ਜਿੰਦੜੀਏ, ਜਿਨ ਪੈਰੀ ਆਣ ਸਭ ਕੱਤੇ ਰਾਮ।
ਪੂਰੇ ਗੁਰੂ ਦੇ ਕੋਲੋਂ ਜਿਨ੍ਹਾਂ ਨੇ ਗੁਰਮੁਖ ਪਿਆਰਿਓ ਆਣ ਕੇ ਸਿੱਖਿਆ ਲੈ ਲਈ, ਪੂਰਾ ਗੁਰੂ ਕੌਣ ਆ? ਪੂਰਾ ਗੁਰੂ ਆ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ। ਇਹ ਸਾਰੇ ਜਿਹੜੇ ਵਿਕਾਰ ਨੇ ਨਾ, ਉਸ ਮਨੁੱਖ ਦੇ ਪੈਰੀ ਆਣ ਪੈਂਦੇ ਨੇ ਜਿਹਨੇ ਪੂਰੇ ਗੁਰੂ ਦੇ ਕੋਲੋਂ ਉਪਦੇਸ਼ ਲੈ ਲਿਆ ਆ। ਭਾਈ ਗੁਰਦਾਸ ਜੀ ਸਾਨੂੰ ਸਮਝਾਉਂਦੇ ਨੇ ਇੱਕ ਕਵਿਤ ਦੇ ਵਿੱਚ ਕਿ ਆਮ ਮਨੁੱਖ ਕਿਵੇਂ ਭਟਕਦਾ ਫਿਰਦਾ ਆ ਪਦਾਰਥਾਂ ਦੇ ਮਗਰ। ਕਹਿੰਦੇ ਜੈਸੇ ਇਹ ਆਵਨ ਕੋ ਬਾਲਕ ਬਲੋਕ ਧਾਵੇ, ਗਹੇ ਗਹੇ ਰਾਖੀ ਮਾਤਾ ਸੁੱਤ ਬਿਲਲਾਤ ਹੈ। ਕਹਿੰਦੇ ਅੱਗ ਵੱਲ ਦੇਖ ਕੇ, ਸੋਹਣਾ ਜਿਹਾ ਸੱਪ ਦੇਖ ਕੇ ਬੱਚਾ ਦੌੜਿਆ ਜਾਂਦਾ ਹੈ, ਉਹਨੂੰ ਨਹੀਂ ਪਤਾ ਲੱਗਦਾ ਕਿ ਅੱਗ ਦੇ ਵਿੱਚ ਹੱਥ ਪਾਉਣ ਦੇ ਨਾਲ ਮੇਰਾ ਹੱਥ ਸੜ ਜਾਵੇਗਾ, ਮੈਂ ਸੱਪ ਵੱਲ ਨੂੰ ਦੌੜਿਆ ਜਾ ਰਿਹਾ ਹਾਂ, ਸੱਪ ਮੈਨੂੰ ਡੰਗ ਮਾਰ ਦੇਵੇਗਾ। ਪਰ ਕਹਿੰਦੇ ਮਾਤਾ ਖਾਸ ਤੌਰ 'ਤੇ ਖਿਆਲ ਰੱਖਦੀ ਆ ਕਿ ਜੇ ਮੇਰਾ ਬੱਚਾ ਅੱਗ ਦੇ ਵਿੱਚ ਹੱਥ ਪਾ ਲਿਆ ਜਾਂ ਸੱਪ ਵੱਲ ਨੂੰ ਚਲਿਆ ਗਿਆ ਤਾਂ ਇਹਦਾ ਨੁਕਸਾਨ ਹੋ ਜਾਏਗਾ। ਮਾਤਾ ਉਹਨੂੰ ਡੱਕ ਡੱਕ ਕੇ ਰੱਖਦੀ ਆ ਅਤੇ ਪੁੱਤਰ ਦੌੜ ਦੌੜ ਕੇ ਉੱਧਰ ਨੂੰ ਜਾਂਦਾ, ਰੋਂਦਾ ਆ ਕਿ ਮੈਨੂੰ ਛੱਡ ਦੇ। ਇਸੇ ਤਰ੍ਹਾਂ ਹੀ ਗੁਰੂ ਕਾ ਜਿਹੜਾ ਸਿੱਖ ਆ ਗੁਰਮੁਖ ਪਿਆਰਿਓ, ਬੇਸ਼ੱਕ ਇਹਦਾ ਵੀ ਮਨ ਇਹਨਾਂ ਪਦਾਰਥਾਂ ਵੱਲ ਨੂੰ ਦੌੜਦਾ ਹੋਵੇ, ਚਮਕ ਦਮਕ ਵੱਲ ਨੂੰ ਜਾਂਦਾ ਹੋਵੇ, ਪਰ ਗੁਰੂ ਕਾ ਜਿਹੜਾ ਸਿੱਖ ਆ ਨਾ, ਗੁਰੂ ਉਹਨੂੰ ਫੜ ਫੜ ਕੇ ਆਪਣੇ ਵੱਲ ਨੂੰ ਖਿੱਚ ਕੇ ਲਿਆਉਂਦਾ ਹੈ ਕਿ ਇਹ ਸੰਸਾਰ ਦੇ ਪਦਾਰਥਾਂ ਦੇ ਮਗਰ ਨਾ ਲੱਗੀ, ਇਸ ਵਿਕਾਰ ਦੀ ਅੱਗ ਦੇ ਵਿੱਚ ਪੈ ਕੇ ਤੂੰ ਸੜ ਜਾਵੇਂਗਾ, ਇਹ ਜਿਹੜੇ ਵਿਕਾਰ ਨੇ ਇਹ ਤੈਨੂੰ ਡੰਗ ਮਾਰ ਲੈਣਗੇ, ਤੂੰ ਖਤਮ ਹੋ ਜਾਏਗਾ। ਕਹਿੰਦੇ ਜਿਸ ਤਰ੍ਹਾਂ ਬੱਚਾ ਰੋਂਦਾ ਆ ਤੇ ਮਾਂ ਉਹਨੂੰ ਫੜ ਕੇ ਸਾਂਭਦੀ, ਇਸੇ ਤਰ੍ਹਾਂ ਸਿੱਖ ਦਾ ਵੀ ਮਨ ਭਟਕਦਾ ਆ ਪਰ ਗੁਰੂ ਉਹਨੂੰ ਫੜ ਕੇ ਰੱਖਦਾ ਆ। ਕਹਿੰਦੇ ਇਸੇ ਤਰ੍ਹਾਂ ਹੀ ਇਹਦੀ ਹਾਲਤ ਇਸ ਤਰ੍ਹਾਂ ਆ, ਬ੍ਰਿਥਾਵੰਤ ਜੰਤ ਜੈਸੇ ਚਾਹਤ ਅਖਾਦ ਖਾਦ, ਜੁਗਤ ਕੇ ਵੈਦ ਯੁਗ ਵਤਨਾ ਸੁਹਾਤ, ਜਤਨ ਕੇ ਵੈਦ ਯੁਗ ਵਤਨਾ ਸੁਹਾਤ ਹੈ। ਕਹਿੰਦੇ ਜਿਸ ਤਰ੍ਹਾਂ ਕੋਈ ਰੋਗੀ ਹੋਸਪਿਟਲ ਦੇ ਵਿੱਚ ਘਰ ਦੇ ਵਿੱਚ ਰਹਿੰਦਾ ਹੋਇਆ ਡਾਕਟਰ ਉਹਨੂੰ ਪਰਹੇਜ਼ ਦੱਸਦਾ ਆ, ਭਾਈ ਤੂੰ ਸ਼ੂਗਰ ਦਾ ਮਰੀਜ਼ ਆ, ਕਿਤੇ ਮਿੱਠਾ ਨਾ ਜ਼ਿਆਦਾ ਖਾਵੀਂ, ਭਾਈ ਤੈਨੂੰ ਬਲੱਡ ਦੀ ਬਿਮਾਰੀ ਆ, ਤੇਰਾ ਵੱਧਦਾ ਆ, ਤੂੰ ਲੂਣ ਨਾ ਬਹੁਤਾ ਖਾਵੀਂ, ਪਰ ਉਹਦਾ ਜੀ ਕਰਦਾ ਆ ਲੂਣ ਖਾਣ ਨੂੰ, ਨਮਕੀਨ ਖਾਣ ਨੂੰ, ਉਹਦਾ ਜੀ ਕਰਦਾ ਸ਼ੂਗਰ ਦੇ ਮਰੀਜ਼ ਦਾ ਮਿਸ਼ਠਾਨ ਖਾਣ ਨੂੰ, ਮਿੱਠੇ ਖਾਣ ਨੂੰ, ਤੇ ਵੈਦ ਜਿਹੜਾ ਆ ਉਹਨੂੰ ਯਤਨ ਦੇ ਨਾਲ ਬਚਾ ਕੇ ਰੱਖਦਾ, ਪਰ ਉਹਦਾ ਜੀ ਬੜਾ ਕਰਦਾ ਉੱਧਰ ਨੂੰ ਜਾਣ ਵਾਸਤੇ। ਇਸੇ ਤਰ੍ਹਾਂ ਹੀ ਕਹਿੰਦੇ ਜਿਹੜਾ ਮਨੁੱਖ ਆ ਇਹ ਭਟਕਦਾ ਫਿਰਦਾ ਆ ਇੱਧਰ ਵੱਲ ਨੂੰ, ਇਹ ਤੰਬਾਕੂ ਵੱਲ ਨੂੰ, ਇਹ ਨਸ਼ਿਆਂ ਵੱਲ ਨੂੰ, ਜਿਹੜੀਆਂ ਚੀਜ਼ਾਂ ਤੋਂ ਪਰਹੇਜ਼ ਦੱਸਿਆ ਹੋਇਆ ਆ ਗੁਰੂ ਨੇ, ਉੱਧਰ ਨੂੰ ਇਹਦਾ ਜੀ ਕਰਦਾ, ਪਰ ਗੁਰੂ ਕਿਰਪਾ ਕਰਦਾ ਆ ਇਹਨੂੰ ਉਹਨਾਂ ਗੱਲਾਂ ਤੋਂ ਬਚਾ ਕੇ ਰੱਖਦਾ, ਉਪਦੇਸ਼ ਦਿੰਦਾ ਆ ਕਿ ਤੇਰਾ ਨੁਕਸਾਨ ਹੋਵੇਗਾ। ਤੇ ਇਸੇ ਤਰ੍ਹਾਂ ਹੀ ਕਹਿੰਦੇ ਜੈਸੇ ਅੰਧਾ ਨਾ ਬੂਝਤ ਬਬੇ ਕੇ ਅੰਧ, ਜੈਸੇ ਪੰਥੀ ਪੰਥਾ ਨਾ ਬੂਝਤ ਬਬੇ ਕੇ ਅੰਧ, ਅਟਪਟੀ ਚਾਲ ਚਲਿਓ ਜਾਤ ਹੈ। ਕਹਿੰਦੇ ਜਿਸ ਤਰ੍ਹਾਂ ਇੱਕ ਅੰਨਾ ਪੁਰਸ਼ ਉਹਨੂੰ ਪਤਾ ਨਹੀਂ ਲੱਗਦਾ ਅਗਲੇ ਬੰਨੇ ਟੋਆ ਆ ਅਗਲੇ ਬੰਨੇ ਖੱਡਾ ਆ ਮੈਂ ਡਿੱਗ ਪਵਾਂਗਾ, ਪਰ ਕੋਈ ਗੁਰਮੁਖ ਪਿਆਰਾ ਉਹਦਾ ਹੱਥ ਫੜ ਕੇ ਉਹਨੂੰ ਬਚਾ ਕੇ ਟੋਵਿਆਂ ਤੋਂ ਟਿੱਬਿਆਂ ਤੋਂ ਰਸਤੇ ਤੇ ਸਿੱਧੇ ਰਸਤੇ ਲੈ ਆਉਂਦਾ ਆ। ਪਰ ਕਹਿੰਦੇ ਫਿਰ ਵੀ ਉਹ ਅਟਪਟੀ ਚਾਲ ਚੱਲਦਾ ਹੀ ਆ, ਸੱਜੇ ਖੱਬੇ ਪੈਰ ਉਹਦੇ ਕੋਲ ਰੱਖਿਆ ਹੀ ਜਾਂਦਾ, ਪਰ ਉਹਨੂੰ ਸਾਂਭ ਕੇ ਰੱਖਣ ਵਾਲਾ ਜਿਹੜਾ ਉਹਨੂੰ ਦੱਸਦਾ ਆ ਭਾਈ ਇੱਥੇ ਪੈਰ ਰੱਖੀ, ਅੱਗੇ ਪਾਣੀ ਅੱਗੇ ਚਿੱਕੜ ਹੀ ਅੱਗੇ ਟੋਇਆ ਹੀ। ਕਹਿੰਦੇ ਇਸੇ ਤਰ੍ਹਾਂ ਹੀ ਕਾਮਨਾ ਕਰਤਿਓ ਕਨਕਿਓ ਕਾਮਨੀ ਕੀ, ਕਹਿੰਦੇ ਸਿੱਖ ਦਾ ਵੀ ਜੀ ਕਰਦਾ ਆ ਸੋਨਾ ਵੇਖ ਕੇ ਕਿ ਸੋਨਾ ਇਕੱਠਾ ਕਰ ਲਵਾਂ, ਸਿੱਖ ਦਾ ਵੀ ਜੀ ਕਰਦਾ ਆ ਕਿ ਸੋਹਣੀਆਂ ਸੋਹਣੀਆਂ ਇਸਤਰੀਆਂ ਫਿਰਦੀਆਂ ਨੇ ਮੈਂ ਵੀ ਪਰਤਣਗਾਮੀ ਹੋ ਜਾਵਾਂ। ਕਹਿੰਦੇ ਰਾਖੇ ਗੁਰ ਸਿੱਖ ਅਕੁਲਾਤ ਹੈ, ਰਾਖੇ ਨਿਰਲੇਪ ਗੁਰ ਸਿੱਖ ਅਕੁਲਾਤ ਹੈ, ਗੁਰੂ ਇਹਨਾਂ ਨੂੰ ਇਹਨਾਂ ਗੱਲਾਂ ਤੋਂ ਨਿਰਲੇਪ ਰੱਖਦਾ ਆ। ਦੇਖੀ ਭਾਈ ਸੱਜੇ ਖੱਬੇ ਪੈਰ ਨਾ ਰੱਖੀ, ਸਿੱਧੇ ਸਿੱਧੇ ਰਸਤੇ ਤੇ ਤੁਰਿਆ ਚੱਲ। ਬੇਸ਼ਕ ਸਿੱਖ ਦਾ ਮਨ ਕਰਦਾ ਇੱਧਰ ਨੂੰ ਭਟਕਣ ਵਾਸਤੇ ਉੱਧਰ ਨੂੰ ਜਾਣ ਵਾਸਤੇ, ਪਰ ਗੁਰੂ ਸਿੱਖਿਆ ਦੇ ਕੇ ਬਚਾਉਂਦਾ ਆ। ਗੁਰਮੁਖ ਪਿਆਰਿਓ ਪੂਰਾ ਸਤਿਗੁਰੂ ਇਸ ਤਰ੍ਹਾਂ ਆਪਣੇ ਸਿੱਖ ਦੀ ਰੱਖਿਆ ਕਰਦਾ ਆ। ਸਿੰਘ ਸਾਹਿਬ ਗਿਆਨੀ ਜਸਵੰਤ ਸਿੰਘ ਜੀ ਪਰਵਾਨਾ ਲਿਖਦੇ ਨੇ ਇੱਕ ਪੁਸਤਕ ਦੇ ਵਿੱਚ, ਕਹਿੰਦੇ ਦੁਨੀਆਂ ਦੇ ਗੁਰੂਆਂ ਦੀ ਹਾਲਤ ਦੇਖ ਲਵੋ, ਉਹਨਾਂ ਨੇ ਕੀ ਕੀਤਾ, ਇੱਕ ਨਗਰ ਦੇ ਵਿੱਚ ਜਾ ਕੇ ਸਿੱਖੀ ਸੇਵਕੀ ਜਿੱਥੇ ਕਾਇਮ ਕੀਤੀ ਹੋਈ ਸੀ ਉਹਨਾਂ ਨੇ ਕਹਿ ਦਿੱਤਾ ਜਿਹੜਾ ਸ਼ਰਾਬ ਪੀਵੇਗਾ ਨਾ ਉਹਨੂੰ 1,000 ਰੁਪਇਆ ਦੰਡ ਲੱਗੇਗਾ। ਤੇ ਕਹਿੰਦੇ ਉਹਨਾਂ ਦੇ ਵਿੱਚੋਂ ਬਹੁਤ ਸਾਰਿਆਂ ਨੇ ਪੀ ਲਿਆ ਕਰਨੀ ਤੇ ਉਹਨਾਂ ਨੇ ਦੰਡ ਜਿਹੜਾ ਸੀ ਇਕੱਠਿਆ ਕਰ ਲਿਆ ਕਰਨਾ। ਇੱਕ ਦਿਨ ਕਹਿੰਦੇ ਇੱਕ ਆਦਮੀ ਜਿਹੜਾ ਹਰ ਵਾਰੀ ਇਸ ਹਰਜਾਨੇ ਦੇ ਵਿੱਚ ਜੁਰਮਾਨੇ ਦੇ ਵਿੱਚ ਫਸਦਾ ਹੁੰਦਾ ਸੀ, ਉਹਨੇ ਪਰਣ ਕਰ ਲਿਆ ਐਟਕਾ ਸ਼ਰਾਬ ਨਹੀਂ ਪੀਣੀ, ਉਹਨੇ ਨਹੀਂ ਪੀਤੀ। ਤੇ ਜਦੋਂ ਉਹਦਾ ਦਸਵੰਧ ਉਹਦਾ 1,000 ਰੁਪਇਆ ਡਨ ਨਾ ਆਪਣੇ ਗੁਰੂ ਦੇ ਕੋਲ ਪਹੁੰਚਾ ਸਕਿਆ, ਤੇ ਫਿਰ ਉਹਦੇ ਗੁਰੂ ਨੇ ਪੁੱਛਿਆ ਕੀ ਗੱਲ ਐਟਕਾ ਜੀ ਤੇ ਨਹੀਂ, ਐਟਕਾ ਜੀ ਨਹੀਂ ਕੀਤਾ ਸ਼ਰਾਬ ਪੀਣ ਵਾਸਤੇ। ਉਹ ਕਹਿੰਦਾ ਜੀ ਤੇ ਬਹੁਤ ਕਰਦਾ ਸੀ, ਪਰ ਸੋਚਿਆ ਕਿ ਕੀ ਤੁਹਾਡੇ ਕੋਲੋਂ ਸ਼ਰਮਿੰਦਿਆ ਹੋਣਾ, ਨਾਲੇ ਹਰ ਵਾਰੀ 1,000 ਰੁਪਇਆ ਡਨ ਵੀ ਭਰਦੇ ਆ। ਕਹਿੰਦੇ ਉਹ ਸੰਤ ਕਹਿਣ ਲੱਗੇ ਤੂੰ ਜੀ ਨੂੰ ਕੱਲ੍ਹ ਹੀ ਤਰਸਾਉਣਾ ਸੀ, ਕੋਈ ਗੱਲ ਨਹੀਂ ਪੀ ਲੈਣੂ, ਆਪਾਂ ਤੇਰੇ ਕੋਲ ਜੁਰਮਾਨਾ ਨਾ ਲੈਂਦੇ ਅਗਲੀ ਵਾਰੀ ਲੈ ਲੈਂਦੇ। ਜਿਹੜੇ ਸੰਸਾਰ ਦੇ ਗੁਰੂ ਨੇ ਗੁਰਮੁਖ ਪਿਆਰਿਓ ਉਹ ਸਿਰਫ ਤੇ ਸਿਰਫ ਮਾਇਆ ਦੇ ਨਾਲ ਹੀ ਜੁੜੇ ਹੋਏ ਨੇ, ਉਹ ਸੱਚਾ ਹੀ ਸਤਿਗੁਰੂ ਆ ਜਿਹੜਾ ਕਿਸੇ ਦੇ ਕੋਲੋਂ ਕੁਝ ਲੈਂਦਾ ਨਹੀਂ, ਹਾਂ ਦੇਂਦਾ ਜ਼ਰੂਰ ਆ, ਸਾਰਿਆਂ ਨੂੰ ਸਿੱਖਿਆ ਦਿੰਦਾ ਆ ਬਚ ਕੇ ਰਹੀ ਭਾਈ ਵਿਕਾਰਾਂ ਤੋਂ। ਸਾਡੇ ਸਤਿਗੁਰੂ ਨੂੰ ਕੋਈ ਮਾਇਆ ਦੀ ਭੁੱਖ ਨਹੀਂ ਆ। ਤੋ ਸਤਿਗੁਰ ਸੱਚੇ ਪਾਤਸ਼ਾਹ ਜੀ ਸਾਨੂੰ ਸਮਝਾਉਂਦੇ ਨੇ ਜਿਨ੍ਹਾਂ ਨੇ ਪੂਰੇ ਗੁਰੂ ਨੂੰ ਸੇਵਿਆ ਆ, ਪੂਰੇ ਗੁਰੂ ਦੀ ਸਿੱਖਿਆ ਨੂੰ ਧਾਰਨ ਕਰ ਲਿਆ, ਹੇ ਮੇਰੀ ਜਿੰਦੇ ਇਹ ਸਾਰੇ ਹੀ ਵਿਕਾਰ ਜਿਹੜੇ ਨੇ ਇਹ ਪਾਪ ਜਿਹੜੇ ਨੇ ਉਹਨਾਂ ਦੇ ਪੈਰਾਂ ਦੇ ਵਿੱਚ ਆਣ ਕੇ ਪੈ ਗਏ ਨੇ, ਡਿੱਗ ਪਏ ਨੇ।
ਸੋ ਐਸਾ ਹਰ ਨਿਤ ਸੇਵੀਐ ਮੇਰੀ ਜਿੰਦੜੀਏ, ਜੋ ਸਭ ਦੂ ਸਾਹਿਬ ਵੱਡਾ ਰਾਮ।
ਸਿੱਖ ਧਰਮ ਦੇ ਵਿੱਚ ਦੋ ਜਿਹੜੀਆਂ ਅਹਿਮ ਗੱਲਾਂ ਨੇ ਗੁਰਮੁਖ ਪਿਆਰਿਓ ਮੁੱਖ ਗੱਲਾਂ ਨੇ ਉਹ ਆ ਸੇਵਾ ਤੇ ਸਿਮਰਨ। ਪਰ ਸੇਵਾ ਤੇ ਸਿਮਰਨ ਦੇ ਵਿੱਚ ਬਹੁਤ ਸਾਰੇ ਭੁਲੇਖੇ ਵੀ ਸਾਡੇ ਸਾਹਮਣੇ ਨੇ। ਸੇਵਾ ਅਸੀਂ ਗੁਰਬਾਣੀ ਤੋਂ ਸਿੱਖਿਆ ਲੈ ਕੇ ਉਹਦੀ ਕਰਨੀ ਆ, ਜਿਹੜਾ ਸਾਡੇ ਤੋਂ ਬਹੁਤ ਪਿੱਛੇ ਰਹਿ ਗਿਆ ਆ ਉਹਦੀ ਸੇਵਾ ਕਰਕੇ ਉਹਨੂੰ ਅਸੀਂ ਆਪਣੀ ਬਰਾਬਰਤਾ ਤੇ ਲੈ ਕੇ ਆਉਣਾ ਹੈ ਕਿ ਇਹ ਵੀ ਸਾਡੇ ਕਰਕੇ ਸਾਡੀ ਸੇਵਾ ਕਰਕੇ ਸਾਡੀ ਬਰਾਬਰਤਾ ਤੇ ਆ ਜਾਵੇ। ਕਈ ਪਛੜ ਗਏ ਨੇ ਸਾਡੇ ਕੋਲੋਂ, ਵਿਦਿਆ ਕਰਕੇ ਕਈ ਪਛੜੇ ਹੋਏ ਨੇ ਪਿੱਛੇ ਰਹਿ ਗਏ ਨੇ, ਜਾਤ ਪਾਤ ਕਰਕੇ ਕਈ ਪਿੱਛੇ ਰਹਿ ਗਏ ਨੇ, ਧਨ ਦੌਲਤ ਕਰਕੇ ਕਈ ਸਾਡੇ ਤੋਂ ਪਿੱਛੇ ਰਹਿ ਗਏ ਨੇ, ਅਸੀਂ ਬਹੁਤ ਅੱਗੇ ਨਿਕਲ ਆਏ ਹਾਂ। ਸਤਿਗੁਰੂ ਦੀ ਸਿੱਖਿਆ ਦੇ ਨਾਲ ਅਸੀਂ ਉਹਨਾਂ ਦੀ ਸੇਵਾ ਇਹ ਕਰਨੀ ਆ, ਜੇ ਕੋਈ ਵਿਦਿਆ ਦੇ ਵਿੱਚ ਪਛੜ ਗਿਆ ਹੈ ਤੇ ਉਹਨੂੰ ਸਿੱਖਿਆ ਦੇਣੀ, ਉਹਨੂੰ ਪੜ੍ਹਾਉਣਾ, ਉਹਦੇ ਬੱਚਿਆਂ ਨੂੰ ਪੜ੍ਹਾਉਣਾ ਕਿ ਉਹ ਵੀ ਪੜ੍ਹ ਲਿਖ ਜਾਣ, ਉਹ ਵੀ ਗਿਆਨ ਹਾਸਲ ਕਰ ਲੈਣ। ਜੇ ਮਾਇਆ ਪੱਖੋਂ ਪਛੜ ਗਏ ਨੇ ਤੇ ਆਪਣਾ ਦਸਵੰਧ ਜਿਹੜਾ ਕੱਢ ਕੇ ਅਸੀਂ ਉਹਦੀ ਮਦਦ ਕਰਨੀ, ਲੈ ਭਾਈ ਤੂੰ ਵੀ ਕਮਾਈ ਕਰ ਤੇ ਸਾਡੀ ਬਰਾਬਰਤਾ ਤੇ ਆ ਜਾ। ਕੋਈ ਜਾਤ ਪਾਤ ਕਰਕੇ ਰੰਗ ਨਸਲ ਕਰਕੇ ਸਾਡੇ ਤੋਂ ਪਛੜ ਗਿਆ ਤੇ ਅਸੀਂ ਉਹਦੀ ਸੇਵਾ ਕਰਨੀ, ਲੈ ਭਾਈ ਤੂੰ ਆਪਣੇ ਆਪ ਨੂੰ ਮਾੜਾ ਨਾ ਗਿਣੀ, ਅਸੀਂ ਵੀ ਤੇਰੇ ਵਰਗੇ ਹਾਂ, ਸਾਡੀ ਕੋਈ ਤੇਰੇ ਨਾਲੋਂ ਉੱਚੀ ਜਾਤ ਨਹੀਂ, ਜਿਹੋ ਜਿਹਾ ਤੂੰ ਆ ਉਹੋ ਜਿਹੀ ਅਸੀਂ ਹਾਂ। ਤੋ ਸੇਵਾ ਇਸ ਤਰੀਕੇ ਦੇ ਨਾਲ ਕਰਨੀ ਆ ਤੇ ਸਿਮਰਨ ਅਸੀਂ ਉਹਦਾ ਕਰਨਾ ਜਿਹੜਾ ਸਾਡੇ ਤੋਂ ਬਹੁਤ ਅੱਗੇ ਆ, ਤਾਂ ਜੋ ਅਸੀਂ ਉਹਦੀ ਬਰਾਬਰਤਾ ਤੇ ਪਹੁੰਚ ਜਾਈਏ, ਉਹਦੇ ਵਿੱਚ ਲੀਨ ਹੋ ਜਾਈਏ ਤੇ ਸਾਡੇ ਸਾਰਿਆਂ ਤੋਂ ਅੱਗੇ ਆ ਗੁਰੂ ਤੇ ਪਰਮਾਤਮਾ। ਕੱਲ ਵੀ ਆਪ ਸਭ ਸੰਗਤਾਂ ਦੇ ਨਾਲ ਸਾਂਝ ਪਾਈ ਸੀ ਕਿ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਸੰਸਾਰ ਦੇ ਨਾਲੋਂ 500 ਸਾਲ ਐਡਵਾਂਸ ਨੇ, ਅੱਗੇ ਨੇ। ਐਸੇ ਗੁਰੂ ਦੀ ਸੇਵਾ ਕਰੀਏ, ਐਸੇ ਗੁਰੂ ਦਾ ਸਿਮਰਨ ਕਰੀਏ, ऐसे गुरु का सिमरन करांगे ते असी भी संसार दे नालों 500 साल एडवांस हो जावांगे गुरमुख प्यारिओ। तो सेवा योजी करनी जिहड़ा पिछे रह गया असी आप तो अगे जिहड़ा उहदी सेवा की कर सकते हैं। देखो ना साडे नालों जे कोई बहुता ज्यादा अमीर है तो उहदी असी सेवा किस तरह कर लवांगे, माया पक्को साडे नालों अगे ही अगे है। जे कोई अपने आप नूं जात पात करके उच्चा कह रहा है तो असी उहदी सेवा किवें कर लवांगे, उहदे अगे ही साडे नालों उच्चा है। जे कोई विद्या करके साढ़े नालों बहुत ज्यादा अगे है तो असी उहदी सेवा किस तरह कर लवांगे विद्या करके, क्योंकि उहदे अगे ही बहुता ज्यादा पढ़िया लिखा असी तो अगे ही उहदे नालों घट हैं। असी गुरु की सेवा परमात्मा की सिमरा सेवा नहीं कर सकते, परमात्मा तो गुरु सगो साडी सेवा कर रहा है। गुरु नानक देव जी महाराज ने लमे लमे जिहड़े प्रचार दौरे गुरमुख प्यारे किए ने वह सिर्फ तो सिर्फ मनुखता की सेवा वास्ते किए कि ये लोग बहुत ज्यादा पछड़ गए ने, ये लोग भी अगे आ सकन ते नीवियां दे नाल ही सतगुरां ने बह के खाधा, नीवियां लोगों ही गल दे नाल लाया ते सतगुरां ने कह भी दिता नीचा इंद्र नीच जात नीची हूं अत नीच नानक तिनके संग साथ वड्डियां सो क्या रीस। असीं कहिंदे परमात्मा की सेवा, परमात्मा ते साडी सेवा कर रहा, उन्हें सूरज दिता रोशनी वास्ते, रात बनाई आराम वास्ते, पानी साडी सेवा कर रहा है, प्यास बुझाउण वास्ते अन्न सानू दिता है, भुख मिटाउण वास्ते परमात्मा ते सगो सारिआं दी सेवा कर रहा है। ते असीं सिर्फ ते सिर्फ परमात्मा दा सिमरन करना है। तो सतगुरु सच्चे पातशाह जी सानू समझाउंदे ने सब तो उपर जिहड़ा आ उह परमात्मा आ, गुरु आ, हे मेरी जिंदे ओनू नित ही ओदा सिमरन करिया कर, रोजाना ही ओनू याद करिया कर।
जिन एक मन एक आराध्या मेरी जिंदड़िए, तिना नाही किसै दी किसी चड्डा राम।
भाई गुरमुख प्यारियो, जिन्हां ने एक मन होके एकाग्रता दे नाल एक परमात्मा नूं आराध्या आ, इत्थे एकाग्रता तो भाव यह नहीं लै लैना कि तुसी जंगलां च चले जाओ, तुसी भोरियां च बैठ जाओ, जां तुसी पहाड़ां दी खंदरां दे विच चले जाओ। एकाग्रता तो भाव आ अपने घर दे विच रहिंदिआं होइआं ही तुसी परमात्मा दे नाल सांझ पाउणी है। एकाग्रता तो भाव यह है कि तुहाडे मन दे विच कदी कदी परमात्मा आ वड़दा आ, कदी कदी गुरु आ वड़दा आ, ते कदी कदी देहधारी आण वड़दा आ, ते कदी कदी देवी देवते आण वड़दे ने, ते कदी कदी ज्योतिषी आण वड़दे ने। एकाग्रता का भाव है कि एक मन हो के सिर्फ से सिर्फ परमात्मा के नाल ही सांझ पा के रखो। तो सतगुरु सच्चे पातशाह जी सानू समझाते ने जिन्हां ने उस परमात्मा की आराधना की आ, हे मेरी जिंदे उन्हां नू किसी प्रकार की कोई चड्डा कह दिए चाह नहीं रह गई, कोई ख्वाहिश नहीं रह गई, किसी की मुथाजी नहीं रह गई।
गुर सेवया हर महल पाया मेरी जिंदड़िए, चक मारन सब निंदक कंडा राम।
जिन्हां ने गुरु नू सेवया याद किया गुरमुख प्यारियो, हर महल पाया, उन्हां ने परमात्मा दे घर नू प्राप्त कर लिया आ। देख लवो गुरु ते गुरु दे सिख दी अवस्था किहो जी हुंदी। गुरमुख प्यारियो दोवे एक हो जांदे ने, एक घर दे विच एक सरूप बन जांदा, उन्हां दा सुरत एक हो जांदी। भाई गुरदास जी सानू दसदे ने, कहिंदे दो दो अखी वेखीआं ने इक दर्शन दिसे, दो साडियां अखां ने ते कदी ऐसी हालत नहीं हुई कि एक अख दे नाल कुछ होर वेख रहे होईए ते दूजी अख दे नाल कोई होर देख रहे होईए, दोवें अखां इक्को ही थां ते टिकदियां ने। गुरु के सिख दी ऐसी अवस्था हुंदी है, शरीर बेशक दो ने पर सुरत एक हो जाती है, समझ एक हो जाती है, जोत एक हो जाती है, दोवां दे विच दो दो कन्न वखानीआं ने इक शब्द सलिश। कहिंदे कन्न साडे दो ने ते कदी ऐसा नहीं हुंदा कि सज्जा कन्न किसे नूं सुन रिहा होवे ते खब्बा किसे नूं सुन रिहा होवे, दोवें कन्न गल इक ही सुनदे ने। गुरु का सिख ते गुरु एक ही गल दे उत्ते जिहड़े ने पहरा देंदे ने, जो गुरु कह रिहा सिख ने भी उहो ही करना है, जो गुरु देख रहा सिख ने भी उहो ही देखना है, जो गुरु सुन रहा है सिख ने भी उहो ही सुनना है। कहिंदे दो दो नदियां ना वाहड़े, दो दो नदी किनारे, कहिंदे नदियां दे दो किनारे ने विच प्रवाह दिसे, कहिंदे प्रवाह उहनां दे विच एक ही चल रहा है, किनारे दो ने, गुरु का सिख ते गुरु ये दो शरीर ते इहनां दे विच जिहड़ा प्रवाह है उह परमात्मा दे नाम दा ही चल रहा है। ਤੇ ਸਿੱਖ ਗੁਰੂ, ਗੁਰੂ ਸਿੱਖ ਹੈ, ਸਮਝਾਏ ਕਿਸੇ। ਇਸ ਕਰਕੇ ਇਹਨਾਂ ਨੂੰ ਦੋ ਨਹੀਂ ਸਮਝਣਾ, ਸਿੱਖ ਨੂੰ ਤੇ ਗੁਰੂ ਨੂੰ, ਇਹ ਇੱਕ ਹੀ ਨੇ। ਸੁਰਤ ਕਰਕੇ ਇੱਕ ਹੋ ਜਾਂਦੇ ਨੇ ਤੇ ਗੁਰੂ ਸਾਹਿਬ ਜੀ ਸਾਨੂੰ ਸਮਝਾਉਂਦੇ ਨੇ ਜਿਨ੍ਹਾਂ ਨੇ ਐਸੀ ਅਵਸਥਾ ਨੂੰ ਬਣਾ ਲਿਆ ਆ, ਜਿਹੜੇ ਬਿਲਕੁਲ ਗੁਰੂ ਦੀ ਮੱਤ ਦੇ ਉੱਤੇ ਚੱਲ ਰਹੇ ਨੇ, ਉਹਨਾਂ ਨੂੰ ਪਰਮਾਤਮਾ ਦਾ ਘਰ ਪ੍ਰਾਪਤ ਹੋ ਗਿਆ ਆ। ਤੇ ਜਿਹੜੇ ਨਿੰਦਕ ਨੇ, ਜਿਹੜੇ ਕੰਡੇ ਕਹਿ ਦੇਈਏ ਕੁਪੱਤੇ ਨੇ, ਚਾਤੁਰ ਨੇ, ਉਹ ਝੱਕ ਮਾਰ ਮਾਰ ਕੇ ਨਾ ਆਪਣੀ ਮੱਤ ਦੇ ਮਗਰ ਤੁਰ ਤੁਰ ਕੇ ਖੱਜਲ ਖੁਆਰ ਹੋ ਰਹੇ ਨੇ।
ਜਨ ਨਾਨਕ ਨਾਮ ਧਿਆਇਆ ਮੇਰੀ ਜਿੰਦੜੀਏ, ਤੁਰ ਮਸਤਕ ਹਰ ਲਿਖ ਛੱਡਾ ਰਾਮ।
ਚੌਥੇ ਨਾਨਕ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਸਾਨੂੰ ਸਮਝਾਉਂਦੇ ਨੇ, ਹੇ ਮੇਰੀ ਜਿੰਦੇ, ਜਿਨ੍ਹਾਂ ਨੇ ਪਰਮਾਤਮਾ ਦਾ ਨਾਮ ਧਿਆਇਆ ਆ, ਸਿਮਰਨ ਕੀਤਾ ਆ, ਪਰਮਾਤਮਾ ਨੇ ਉਹਨਾਂ ਦੇ ਉੱਤੇ ਮਹਾਨ ਬਖਸ਼ਿਸ਼ ਕੀਤੀ ਆ, ਪਹਿਲਾਂ ਸ਼ੁਰੂ ਤੋਂ ਹੀ ਉਹਨਾਂ ਦੇ ਮੱਥੇ ਦੇ ਉੱਤੇ ਇਹੋ ਜਿਹੇ ਲੇਖ ਲਿਖੇ ਹੋਏ ਨੇ, ਉਹਨਾਂ ਨੇ ਕਰਮੀ ਆਪਣੇ ਇਹੋ ਜਿਹੇ ਬਣਾਏ ਨੇ, ਜਿਸ ਕਰਮਾਂ ਦੇ ਨਾਲ ਪਰਮਾਤਮਾ ਦੇ ਨਾਲ ਉਹਨਾਂ ਦੀ ਸਾਂਝ ਜਿਹੜੀ ਹੈ ਇਸੇ ਤਰ੍ਹਾਂ ਹੀ ਬਣੀ ਹੋਈ ਹੈ। ਗੁਰਮੁਖ ਪਿਆਰਿਓ, ਸਤਿਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਆਪਣੀ ਬਖਸ਼ਿਸ਼ ਕਰਕੇ ਸਾਨੂੰ ਵੀ ਸੁਣ ਉਪਦੇਸ਼ ਹਿਰਦੇ ਵਸਾਵੇ, ਬਖਸ਼ਿਸ਼ ਕਰਨ ਤੇ ਉਹਨਾਂ ਦਾ ਉਪਦੇਸ਼ ਜਿਹੜਾ ਹੈ ਸਾਡੇ ਹਿਰਦੇ ਦੇ ਵਿੱਚ ਵਸ ਜਾਵੇ ਤੇ ਸਾਡਾ ਲੋਕ ਸੁਖੀ ਪ੍ਰਲੋਕ ਸਹਿਲਾ ਹੋ ਜਾਵੇ ਜੀ। ਹੋਈਆਂ ਗਲਤੀਆਂ ਭੁੱਲਾਂ ਚੁੱਕਾਂ ਦੀ ਮਾਫ਼ੀ, ਹਾਰਦਿਕ ਤੌਰ ਤੇ ਧੰਨਵਾਦ, ਸਾਰੀ ਸੰਗਤ ਗੱਜ ਕੇ ਫਤਿਹ ਬੁਲਾਇਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।